ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਅਰਦਾਸ ਦੇ ਉਹਨਾਂ ਸ਼ਬਦਾਂ ਵੱਲ ਆਈਏ। ਕੱਲ ਅਸੀਂ ਇਹਨਾਂ ਤੁਕਾਂ ਨੂੰ ਸੰਪੂਰਨ ਕੀਤਾ ਸੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਤੇ ਨਾਲ ਸ਼ਬਦ ਸਨ ਸਰਬੱਤ ਦੇ ਕਾਰਜ ਰਾਸ ਕਰਨੇ, ਤੇ ਬੇਨਤੀ ਕੀਤੀ ਸੀ ਕਿ ਅਨੇਕਾਂ ਜਗਿਆਸੂ ਆਉਂਦੇ ਨੇ, ਹਰ ਇੱਕ ਦਾ ਕਾਰਜ ਇੱਕੋ ਜਿਹਾ ਨਹੀਂ, ਹਰ ਇੱਕ ਦਾ ਕਾਰਜ ਉਹਦੇ ਅੰਦਰ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਕਿਸੇ ਦਾ ਕਾਰਜ ਹੈ ਮੈਨੂੰ ਪਦਾਰਥ ਮਿਲ ਜਾਣ, ਕਿਸੇ ਦਾ ਕਾਰਜ ਹੈ ਕਿ ਮੈਨੂੰ ਸਰੀਰਕ ਅਰੋਗਤਾ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਸੰਸਾਰਕ ਪਦਵੀ ਮਿਲ ਜਾਏ, ਕਿਸੇ ਦਾ ਕਾਰਜ ਹੈ ਕਿ ਮੇਰੇ ਅੰਦਰ ਵਕਾਰਾਂ ਤੋਂ ਮੇਰੀ ਬੰਦ ਖਲਾਸੀ ਹੋ ਜਾਏ, ਕਿਸੇ ਦਾ ਕਾਰਜ ਹੈ ਮੈਂ ਇਸ ਭਵਜਲ ਨੂੰ ਤਰ ਜਾਵਾਂ, ਕਿਸੇ ਦਾ ਕਾਰਜ ਹੈ ਮੈਨੂੰ ਨਾਮ ਦੀ ਦਾਤ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਕਿਸੇ ਦਾ ਕਾਰਜ ਹੈ ਕਿ ਮੈਨੂੰ ਦਰਸ਼ਨ ਹੋ ਜਾਣ, ਤੇ ਕਿਸੇ ਦਾ ਕਾਰਜ ਹੈ ਜੇ ਦਰਸ਼ਨ ਹੋ ਜਾਣ ਤੇ ਮੈਂ ਤੇਰਾ ਸ਼ੁਕਰ ਕਰਨ ਦੀ ਜਾ ਸਿੱਖ ਲਵਾਂ। ਇਹ ਹੈ ਕੱਲ ਦਾ ਵਿਸ਼ਾ ਸੀ। ਆਓ ਅੱਜ ਅਗਲੀਆਂ ਤੁਕਾਂ ਆਉਂਦੀਆਂ ਨੇ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਇਹਦੇ ਅਖਰੀ ਅਰਥ ਨੇ ਹੇ ਅਕਾਲ ਪੁਰਖ ਜੀਓ, ਕਿ ਉਹ ਰੱਬੀ ਰੰਗ ਰਤੜੇ ਪਿਆਰੇ ਮੇਲੀ ਜਿਨ੍ਹਾਂ ਮਿਲਣ ਦੇ ਨਾਲ, ਜਿਨ੍ਹਾਂ ਦੇ ਕੋਲ ਬੈਠਣ ਨਾਲ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ, ਜਿਨ੍ਹਾਂ ਨਾਲ ਗੱਲਬਾਤ ਕਰਨ ਦੇ ਨਾਲ, ਜਿਨ੍ਹਾਂ ਨਾਲ 4 ਦਿਨ ਬਤੀਤ ਕਰਨ ਤੋਂ ਬਾਅਦ ਅੰਦਰ ਕੇਵਲ ਤੇਰੀ ਯਾਦ ਵਸਦੇ, ਉਹ ਪਿਆਰੇ ਮਿਲੀ ਜਿਹੜੇ ਤੈਨੂੰ ਪਿਆਰੇ ਨੇ, ਇੱਕ ਕਿਰਪਾ ਕਰੀ ਆਪਣੇ ਦਰ ਤੋਂ ਧੱਕਿਆ ਟੁੱਟਿਆ ਹੋਇਆ ਦੀ ਸੰਗਤ ਤੋਂ ਬਚਾ ਲੈ। ਆਓ ਇਸ ਪਵਿੱਤਰ ਤੁਕ ਨੂੰ ਜੋ ਸਮਾਂ ਗੁਰਮੁਖਾਂ ਉਲੀਕਿਆ ਹੈ 8:30 ਵਜੇ ਤੱਕ ਗੁਰੂ ਕਿਰਪਾ ਨਾਲ ਆਪਾਂ ਵਿਚਾਰਾਂਗੇ। ਬਖਸ਼ੋ ਅਸੀਸ ਕੋਈ ਵੀ ਰਸਨਾ ਮੇਰੇ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਦੀ ਦਾਤ ਤੋਂ ਵਾਂਝੀ ਨਾ ਰਹੇ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਵਿੱਚ ਜਦੋਂ ਇਸ ਤੁਕ ਨੂੰ, ਇਸ ਪੰਕਤੀ ਨੂੰ ਅਸੀਂ ਪੜ੍ਹਨੇ ਹਾਂ ਤੇ ਸੱਚ ਜਾਣੋ ਇਹ ਸਿੱਖ ਦੀ ਅਖੀਰਲੀ ਮੰਗ ਤੋਂ ਪਹਿਲੀ ਮੰਗ ਹੈ, ਕਿਉਂਕਿ ਸਿੱਖ ਦੀ ਅਖੀਰ ਵਾਲੀ ਮੰਗ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਤੋਂ ਪਹਿਲਾਂ ਇਹਦੀ ਅਖੀਰਲੀ ਇਹ ਮੰਗ ਰਹਿ ਗਈ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮੈਨੂੰ ਉਹੋ ਜਿਹੇ ਪਿਆਰੇ ਗੁਰਮੁਖ ਮਿਲਾ ਜਿਨ੍ਹਾਂ ਨੂੰ ਮਿਲਿਆ ਤੇਰੀ ਯਾਦ, ਤੇਰੀ ਬੰਦਗੀ, ਤੇਰਾ ਨਾਮ ਮੇਰੇ ਅੰਦਰ ਚੱਲ ਪਵੇ। ਗੁਰੂ ਕੇ ਸਿੱਖੋ, ਇਸ ਸੰਸਾਰ ਅੰਦਰ ਹਰ ਮਨੁੱਖ ਦੇ ਅੰਦਰ ਦੀ ਮਨੋਬਿਰਤੀ ਵੱਖਰੋ ਵੱਖਰੀ ਹੈ। ਕੋਈ ਬੰਦਾ ਇਸ ਭਾਲ ਵਿੱਚ ਤੁਰਦਾ ਹੈ ਕਿ ਕਿਤੇ ਜੁਆ ਖੇਡਣ ਵਾਲਾ ਜੁਆਰੀਆਂ ਨੂੰ ਲੱਭਣ ਤੁਰ ਪੈਂਦਾ ਹੈ ਤੇ ਸਾਰੇ ਦਿਨ ਵਿੱਚ ਉਹਨੂੰ ਇੰਨਾ ਪਤਾ ਵੀ ਕਿਹੜੇ ਕਿਹੜੇ ਟਿਕਾਣੇ ਤੇ ਜੁਆ ਖੇਡਿਆ ਜਾਂਦਾ ਹੈ, ਉਹ ਜੁਆਰੀਆਂ ਨੂੰ ਭਾਲ ਕੇ ਲੱਭਦਾ ਹੈ। ਕੋਈ ਬੰਦਾ ਕਾਮ ਦਾ ਪੀੜਿਆ ਹੋਇਆ ਕਾਮ ਦੀ ਪੂਰਤੀ ਲਈ ਉਹ ਕਾਮ ਵਾਲੀਆਂ ਬਿਰਤੀਆਂ ਵਿੱਚ ਪ੍ਰਵਿਰਤ ਹੋਇਆ ਉਸ ਕਾਮਕ ਬਿਰਤੀ ਨੂੰ ਮੁੱਖ ਰੱਖ ਕੇ ਕਾਮੀ ਲੋਕਾਂ ਤੱਕ ਪਹੁੰਚ ਜਾਂਦਾ ਹੈ। ਕੋਈ ਬੰਦਾ ਚੋਰੀ ਕਰਨ ਵਾਲਾ, ਚੇਤੇ ਰੱਖੋ ਦਿਨ ਰਾਤ ਇਹ ਚਿਤਵਦਾ ਮੈਨੂੰ ਆਪਣਾ ਸਾਥੂ ਕਿਉਂ ਮਿਲੇ, ਉਹ ਜਿੱਥੇ ਵੀ ਜਾਏ ਉਹਨੂੰ ਚੋਰ ਆਪਣੇ ਆਪ ਹੀ ਕਿਤੋਂ ਨਾ ਕਿਤੋਂ ਲੱਭ ਜਾਂਦੇ ਨੇ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਜੁਆਰੀ ਨੂੰ ਹਰ ਥਾਂ ਤੇ ਜੂਆ ਖੇਡਣ ਵਾਲਾ ਕੋਈ ਟੱਕਰ ਜਾਏਗਾ, ਚੋਰ ਨੂੰ ਹਰ ਥਾਂ ਤੇ ਚੋਰੀ ਕਰਨ ਵਾਲਾ ਕੋਈ ਮਿਲ ਜਾਏਗਾ, ਕਾਮੀ ਨੂੰ ਵਿਸ਼ੇ ਭੋਗਣ ਵਾਸਤੇ ਕੋਈ ਮਾਰਗ ਮਿਲ ਜਾਏਗਾ। ਚੇਤੇ ਰੱਖੋ ਨਸ਼ਾ ਪੀਣ ਵਾਲਾ ਕਿਤੇ ਵੀ ਚਲਾ ਜਾਏ, ਇੱਕ ਅਮਲੀ ਦੂਜੇ ਅਮਲੀ ਦੀ ਚਾਲ ਨੂੰ ਬੜੀ ਛੇਤੀ ਪਛਾਣ ਲੈਂਦਾ ਹੈ। ਇਹਨੂੰ ਪਤਾ ਵੀ ਇਹਦੇ ਪੱਲੇ ਕੁਝ ਨਾ ਕੁਝ ਅਮਲ ਜ਼ਰੂਰ ਹੋਵੇਗਾ। ਅਮਲੀ ਅਮਲੀ ਨੂੰ ਪਛਾਣਦਾ ਹੈ, ਸੂਫੀ ਸੂਫੀ ਨੂੰ ਪਹਿਚਾਣਦਾ ਹੈ, ਸ਼ਰਾਬ ਪੀਣ ਵਾਲਾ ਸ਼ਰਾਬੀ ਸ਼ਰਾਬੀ ਨੂੰ ਢੂੰਡ ਕੇ ਲੱਭਦਾ ਹੈ। ਤੇ ਸੱਚ ਜਾਣੋ, ਜਿਹੜਾ ਗੁਰੂ ਨਾਨਕ ਦਾ ਗੁਰਮਤੀਆ ਸਿੱਖ ਹੈ, ਉਹਦੇ ਅੰਦਰ ਦੀ ਭਾਵਨਾ ਮੈਂ ਕਿਤੇ ਵੀ ਚਲਾ ਜਾਵਾਂ, ਚਾਹੇ ਦੇਸ਼ ਪਰਦੇਸ਼ ਵੀ ਜਾਵਾਂ, ਕਿਸੇ ਵੀ ਥਾਂ ਤੇ ਪਹੁੰਚਾ, ਮੈਨੂੰ ਇਹੋ ਜਿਹਾ ਸੱਜਣ ਮਿਲਾ ਦੇ ਜਿਹਨੂੰ ਮਿਲ ਕੇ ਤੇਰੀ ਯਾਦ ਹਿਰਦੇ ਵਿਚ ਆ ਜਾਏ। ਤੇ ਉਹਨੂੰ ਮਿਲਦੇ ਵੀ ਨੇ। ਦੇਖੋ ਜਿਹੋ ਜਿਹੇ ਬੰਦੇ ਨੂੰ ਮਿਲਾਂਗੇ ਸਾਡੀ ਜ਼ਿੰਦਗੀ ਉਹੋ ਜੀ ਬਣ ਜਾਏਗੀ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੇ ਗੁਰੂ ਇਤਿਹਾਸ ਵਿੱਚੋਂ ਆਪ ਨਾਲ ਸਾਂਝ ਪਾਣੀ ਹੈ ਕਿ ਜਿਹੋ ਜਿਹਾ ਲੋਕ ਮਿਲਣਗੇ ਉਹੋ ਜਿਹਾ ਜੀਵਨ ਇੱਕ ਦਿਨ ਟਲ ਜਾਏਗਾ। ਭਾਈ ਗੁਰਦਾਸ ਹੋਣਾ ਦੇ ਕਵਿਤ ਤੋਂ ਅਸੀਂ ਸ਼ੁਰੂ ਕਰਨਾ। ਉਹ ਕਹਿੰਦੇ ਨੇ ਤੱਕੋ, ਇੱਕ ਲੋਕ ਉਹ ਨੇ ਕਿ ਜਿਹੜੇ ਸਾਰੇ ਦਿਨ ਵਿੱਚ ਸਾਨੂੰ ਮਿਲਣਗੇ, ਉਹਨਾਂ ਨੂੰ ਮਿਲ ਕੇ ਅੰਦਰ ਨੂੰ ਸਕੂਨ, ਅੰਦਰ ਨੂੰ ਠੰਡ, ਅੰਦਰ ਨੂੰ ਸ਼ਾਂਤੀ ਤ੍ਰਿਪਤੀ ਹੋਵੇਗੀ, ਬਦੋ ਬਦੀ ਚਿੱਤ ਕਰੇਗਾ ਰੱਬ ਦੇ ਮਾਰਗ ਤੇ ਚੱਲੀਏ। ਤੇ ਇੱਕ ਲੋਕ ਉਹ ਮਿਲਣਗੇ ਕਿ ਜਿਨ੍ਹਾਂ ਨੂੰ ਮਿਲ ਕੇ ਅੰਦਰ ਖਿੰਡੇਗਾ, ਜੇ ਖਿੰਡਿਆਂ ਨੂੰ ਰੋਜ਼ ਮਿਲਦਾ ਰਿਹੋ, ਵਕਾਰੀਆਂ ਨੂੰ ਰੋਜ਼ ਮਿਲਿਓ, ਤੇ ਜਮਾਂ ਦੇ ਘਰ ਨੂੰ ਜਾ ਪਹੁੰਚੇਗਾ, ਜੇ ਕਿਤੇ ਬੰਦਗੀ ਵਾਲਿਆਂ ਦੀ ਸੰਗਤ ਕਰਦਾ ਰਿਹੋ, ਤੇ ਸੱਚ ਜਾਣੀ ਪ੍ਰਭੂ ਦੇ ਘਰ ਅੱਗੇ ਜਾ ਪਹੁੰਚੇਗਾ। ਬਸ ਫਰਕ ਹੈ, ਜਿਉਂ ਜੇ ਤੈਨੂੰ ਮਿਲ ਗਏ ਤੇਰੀ ਜ਼ਿੰਦਗੀ ਉਹੋ ਜੀ ਬਣ ਜਾਣੀ। ਭਾਈ ਗੁਰਦਾਸ ਹੋਣਾ ਨੇ ਬਹੁਤ ਸੋਹਣਾ ਇੱਕ ਬਿੱਤ ਕਿਹਾ, ਕਹਿਣ ਲੱਗੇ, ਕਾਹੂ ਦਸ਼ਾ ਕੀ ਪਵਨ ਗਵਨ ਕੇ ਬਰਖਾ ਹੈ। ਇੱਕ ਪਾਸੇ ਦੀ ਪਵਨ ਆਵੇ ਤੇ ਉਹਦੇ ਮਿਲਣ ਦੇ ਨਾਲ ਪਾਣੀ ਸਮੁੰਦਰ ਤੋਂ ਉੱਡ ਕੇ ਬੱਦਲ ਬਣ ਕੇ ਅਸਮਾਨ ਵੀ ਜਾ ਕੇ ਧਰਤੀ ਤੇ ਬਰਖਾ ਕਰਦੇ ਨੇ। ਕਾਹੂ ਦਿਸ਼ਾ ਕੀ ਪਵਨ ਗਵਨ ਕੇ ਬਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ। ਇੱਕ ਦੂਜੇ ਪਾਸੇ ਦੀ ਹਵਾ ਆਵੇ ਉਹਦੇ ਮਿਲਣ ਦੀ ਦੇਰ ਏ, ਉਹ ਬਣੇ ਕੋਈ ਬਦਲਾਂ ਨੂੰ ਉਡਾ ਕੇ ਲੈ ਜਾਏਗੀ। ਆਪਾਂ ਇਸ ਵਿਸ਼ੇ ਤੇ ਆਉਣਾ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕਾਹੂ ਦਿਸ਼ਾ ਕੀ ਪਵਨ ਗਵਨ ਕੇ ਬਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ, ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ। ਇੱਕ ਉਹ ਪਾਣੀ ਹੈ ਜਿਹਦੇ ਪੀਣ ਦੇ ਨਾਲ ਤਨ ਨੂੰ ਅਰੋਗਤਾ ਮਿਲਦੀ ਹੈ, ਕਾਹੂ ਜਲ ਪਿਆਨ ਬਾਪੇ ਬਿਰਥਾ ਬਿਲਲਾਤ ਹੈ। ਤੇ ਇੱਕ ਉਹ ਜਲ ਪਾਣੀ ਹੈ, ਉਹ ਜਲ ਹੈ ਪਾਣੀ ਹੈ ਜਿਹਦੇ ਪੀਣ ਦੇ ਨਾਲ ਬੰਦਾ ਕੁਰਲਾ ਉੱਠਦਾ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ। ਇੱਕ ਘਰ ਵਿੱਚ ਬਲਦੀ ਕੋਈ ਅੱਗ ਹੋਵੇ ਜਿਹਦੇ ਵਿੱਚ ਰਸੋਈ ਵਿੱਚ ਆਪਾਂ ਭੋਜਨ ਤਿਆਰ ਕਰਨੇ ਆ, ਪੇਟ ਦੀ ਭੁੱਖ ਦੂਰ ਹੁੰਦੀ ਏ। ਕਾਹੂ ਗ੍ਰਹਿ ਕੀ ਅਗਨ ਭਵਨ ਚ ਰਾਤ ਹੈ। ਤੇ ਇੱਕ ਘਰ ਵਿੱਚੋਂ ਲੱਗੀ ਕੋਈ ਉਹ ਅੱਗ ਹੈ ਜਿਹੜੀ ਘਰ ਨੂੰ ਸਾੜ ਕੇ ਰਾਹ ਕਰ ਦਿੰਦੀ। ਤਵੱਜੋ ਦਿਓ, ਸਹਿ ਭਾਈ ਗੁਰਦਾਸ ਦੇ ਸ਼ਬਦ ਨੇ, ਇੱਕ ਹਵਾ ਆਵੇ ਤੇ ਬੱਦਲ ਤੇ ਪਾਣੀ ਲੈ ਕੇ ਆਵੇਗੀ, ਇੱਕ ਹਵਾ ਰੁੱਖ ਬਦਲ ਜਾਏ ਤੇ ਬਣੇ ਕੋਈ ਬੱਦਲਾਂ ਨੂੰ ਅਸਮਾਨ ਤੋਂ ਉਡਾ ਕੇ ਲੈ ਜਾਏਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਨੂੰ ਅਰੋਗਤਾ ਮਿਲੇਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਤੜਪ ਉੱਠੇਗਾ, ਇੱਕ ਅੱਗ ਸਾਡੇ ਪੇਟ ਦੀ ਭੁੱਖ ਨੂੰ ਦੂਰ ਕਰਨ ਵਿੱਚ ਸਹਾਇਕ ਹੋਵੇਗੀ, ਤੇ ਇੱਕ ਅੱਗ ਘਰ ਨੂੰ ਸਾੜ ਕੇ ਤਬਾਹ ਕਰ ਦੇਗੀ। ਇੱਕ ਉਹਨਾਂ ਲੋਕਾਂ ਦੀ ਸੰਗਤ ਹੈ ਜਿਹਨੂੰ ਮਿਲਾਂਗੇ ਤੇ ਯਮਾਂ ਦੇ ਘਰ ਤੱਕ ਲੈ ਜਾਏਗੀ, ਤੇ ਇੱਕ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲਾਂਗੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੁਕਤੀ ਦੇ ਪਦ ਤੱਕ ਪਹੁੰਚ ਜਾਵਾਂਗੇ। ਭਾਈ ਸਾਹਿਬ ਨੇ ਸ਼ਬਦ ਕਹਿ ਅਖੀਰ ਤੇ ਕਹਿਣ ਲੱਗੇ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ ਸਹੀ ਪਿਆਰੇ ਮੇਲ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਕਹਿਣ ਲੱਗੇ, ਕਾਹੂ ਕੀ ਸੰਗਤ ਜਮਪੁਰ ਲੈ ਜਾਤ ਹੈ, ਕਾਹੂ ਕੀ ਸੰਗਤ ਮਿਲ ਜਮਪੁਰ ਲੈ ਜਾਤ ਹੈ। ਇੱਕ ਜਮਾਂ ਦੇ ਘਰ ਨੂੰ ਲੈ ਜਾਂਦਾ ਤੇ ਦੂਜਾ ਸੰਗਤ ਕਰੀਏ ਗੁਰਮੁਖ ਪਿਆਰੇ ਮਿਲਣ ਤੇ ਗੁਰੂ ਕੇ ਸਿੱਖੋ ਉਹ ਪਰਮਾਤਮਾ ਦੇ ਘਰ ਤੱਕ ਲੈ ਜਾਂਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਕੀ ਕਾਰਨ, ਇਹਦੇ ਵਿੱਚ ਨਫ਼ਰਤ ਹੈ ਕਿ ਕੇਵਲ ਉਹ ਹੀ ਮਿਲਣ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ। ਮੈਂ ਕੁਝ ਕੁ ਉਦਾਹਰਣਾਂ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਚਾਹੁੰਦਾ। ਇਹ ਜ਼ਰੂਰੀ ਨਹੀਂ ਹਰ ਬੰਦਾ ਜਿਹਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ ਉਸ ਬੰਦੇ ਕੋਲ ਬੈਠਿਆਂ ਸਾਡੇ ਅੰਦਰ ਨੂੰ ਟਿਕਾ ਮਿਲ ਸਕੇ। ਗੁਰੂ ਕੇ ਸਿੱਖੋ ਸੂਰਜ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈਂਦੀਆਂ ਨੇ। ਮੈਂ ਕਈ ਵਾਰੀ ਇਹ ਉਦਾਹਰਣ ਦੇ ਚੁੱਕਾ ਵਾ ਕਿ ਸੂਰਜ ਜਦੋਂ ਨਿਕਲਦਾ ਹੈ ਤੇ ਉਹਦੀਆਂ ਕਿਰਨਾਂ ਬਨਸਪਤੀ ਰੁੱਖਾਂ ਦੇ ਪੱਤਿਆਂ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ ਜ਼ਮੀਨ ਤੇ ਪਈ ਕੋਈ ਮਿੱਟੀ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ ਪੱਥਰਾਂ ਦੇ ਉੱਪਰ ਵੀ ਪੈਣਗੀਆਂ, ਉਹਦੀਆਂ ਕਿਰਨਾਂ ਜਿਹੜਾ ਨਿਰਮਲ ਦਰਪਣ ਹੈ ਸ਼ੀਸ਼ੇ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ ਇੱਕ ਟਿਕੇ ਕੋਈ ਪਾਣੀ ਤੇ ਵੀ ਪੈਣਗੀਆਂ। ਮੇਰੀ ਬੇਨਤੀ ਸਮਝਿਓ, ਜਦੋਂ ਸੂਰਜ ਦੀ ਕਿਰਨ ਮਿੱਟੀ ਤੇ ਪਏ ਤੇ ਮਿੱਟੀ ਵਿੱਚੋਂ ਝਾਤੀ ਮਾਰ ਕੇ ਦੇਖਿਓ, ਕਦੀ ਸੂਰਜ ਦਾ ਪ੍ਰਤੀਬਿੰਬ ਨਹੀਂ ਦਿਸੇਗਾ। ਪ੍ਰਤੀਬਿੰਬ ਸ਼ਬਦ ਆਪ ਸਮਝਦੇ ਪਏ ਹੋ ਕਿ ਸੂਰਜ ਦਾ ਪਰਛਾਵਾਂ ਮਿੱਟੀ ਵਿੱਚੋਂ ਨਹੀਂ ਦਿਸਣਾ। ਜੇ ਕਿਤੇ ਪੱਤਿਆਂ ਤੇ ਸੂਰਜ ਦੀ ਕਿਰਨ ਪੈਂਦੀ ਏ ਤੇ ਸੱਚ ਜਾਣੋ, ਉਹਨਾਂ ਪੱਤਿਆਂ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਨਹੀਂ ਦਿਸਣਾ। ਜੇ ਪੱਥਰ ਤੇ ਸੂਰਜ ਦੀ ਕਿਰਨ ਪੈਂਦੀ ਏ ਉਹਦੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਨਜ਼ਰ ਨਹੀਂ ਆਉਣਾ। ਜੇ ਕਿਤੇ ਲੱਕੜ ਤੇ ਸੂਰਜ ਦੀ ਕਿਰਨ ਪੈਂਦੀ ਏ ਉਹਦੇ ਵਿੱਚੋਂ ਸੂਰਜ ਦਾ ਪਰਛਾਵਾਂ ਨਹੀਂ ਦਿਸਣਾ। ਹਾਂ, ਜੇ ਕਿਤੇ ਪਾਣੀ ਹੋਵੇ ਟਿਕਿਆ ਜਾਂ ਸ਼ੀਸ਼ਾ ਧਰਤੀ ਤੇ ਦਰਪਣ ਪਿਆ ਹੋਵੇ ਤੇ ਉਹਦੇ ਵਿੱਚੋਂ ਝਾਤੀ ਮਾਰਿਓ, ਟਿਕੇ ਹੋਏ ਨਿਰਮਲ ਪਾਣੀ ਵਿੱਚੋਂ ਹੀ ਸੂਰਜ ਦਾ ਪਰਛਾਵਾਂ ਦਿਸਦਾ ਹੈ, ਨਿਰਮਲ ਸ਼ੀਸ਼ੇ ਵਿੱਚੋਂ ਦਿਸਦਾ ਹੈ। ਸੂਰਜ ਦੀ ਕਿਰਨਾਂ ਤਾਂ ਸਾਰੀ ਧਰਤੀ ਤੇ ਪੈਂਦੀਆਂ ਨੇ, ਪਰ ਪ੍ਰਗਟ ਉਹਨਾਂ ਹਿਰਦਿਆਂ ਤੇ ਆਉਂਦੀਆਂ ਨੇ ਜਿਨ੍ਹਾਂ ਦੇ ਅੰਦਰ ਨਿਰਮਲਤਾ ਹੀ ਆ ਚੁੱਕੀ ਹੈ। ਕਿਉਂ ਉਹਨਾਂ ਦੀ ਸੰਗਤ ਮੰਗਨੇ? ਕਿਉਂ ਕਹਿੰਦੇ ਆ ਉਹ ਗੁਰਮੁਖ ਪਿਆਰੇ ਮੇਲੀ ਕਿ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ, ਉਹਨਾਂ ਦਾ ਅੰਦਰ ਦਰਪਣ ਦੀ ਤਰ੍ਹਾਂ ਨਿਰਮਲ ਹੈ, ਉਹਨਾਂ ਦਾ ਅੰਦਰ ਪਾਣੀ ਦੀ ਤਰ੍ਹਾਂ ਨਿਰਮਲ ਹੈ। ਜੇ ਪਾਣੀ ਨਿਰਮਲ ਤੇ ਸ਼ੀਸ਼ੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ ਹੈ ਤੇ ਗੁਰੂ ਕੇ ਸਿੱਖਾਂ ਯਕੀਨ ਕਰੀ ਜਿਨ੍ਹਾਂ ਨੇ ਬੰਦਗੀ ਦਾ ਲਿਬਾਸ ਪਾ ਲਿਆ ਹੈ, ਸੱਚ ਜਾਣੀ ਉਹਨਾਂ ਦੇ ਕੋਲ ਬੈਠਿਆ ਰੱਬ ਦਾ ਪ੍ਰਤੀਬਿੰਬ ਦਿਸਦਾ ਹੈ। ਤਾਂ ਕਹਿੰਦੇ ਆ ਕਿ ਉਹ ਗੁਰਮੁਖ ਪਿਆਰੇ ਮੇਲੀ। ਮੈਂ ਦੂਸਰੀ ਉਦਾਹਰਨ ਅਰਜ ਕਰਾਂ, ਕਿਉਂ ਗੁਰਮੁਖ ਪਿਆਰਿਆਂ ਦੇ ਮਿਲਾਪ ਲਈ ਅਸੀਂ ਤਰਲੇ ਲੈਣੇ ਆ? ਦੇਖੋ, ਧਰਤੀ ਸਾਰੀ ਦੇ ਥੱਲੇ ਪਾਣੀ ਹੈ। ਕਦੀ ਆਪਾਂ ਸੜਕ ਤੇ ਖਲੋ ਕੇ ਬੁੱਕ ਕਰਕੇ ਕਹਿ ਕਿ ਮੈਨੂੰ ਪਾਣੀ ਮਿਲ ਜਾਏ, ਕਦੀ ਆਪਾਂ ਮੈਦਾਨ ਵਿੱਚ ਕਿਸੇ ਗਰਾਊਂਡ ਵਿੱਚ ਖਲੋ ਕੇ ਕਹਿ ਕਿ ਮੈਨੂੰ ਇਸ ਗਰਾਊਂਡ ਵਿੱਚੋਂ ਹੱਥ ਜੋੜਨਾ, ਮੈਂ ਬੁੱਕ ਕਰਨਾ, ਮੈਨੂੰ ਪਾਣੀ ਮਿਲ ਜਾਏ। ਕਦੀ ਆਪਾਂ ਕਿਸੇ ਸੁੱਕੀ ਮਾਰੂਥਲ ਧਰਤੀ ਤੇ ਜਾ ਕੇ ਖੱਤ ਬੁੱਕ ਕਰਕੇ ਕਹਿ ਕਿ ਮੈਨੂੰ ਪਾਣੀ ਮਿਲ ਜਾਏ? ਗੁਰੂ ਕੇ ਸਿੱਖੋ, ਜਿਸ ਥਾਂ ਤੋਂ ਧਰਤੀ ਦਾ ਸੀਨਾ ਪਾੜ ਕੇ ਪਾਣੀ ਪ੍ਰਗਟ ਹੋ ਜਾਏ, ਜਿਸ ਥਾਂ ਤੇ ਕਦੀ ਅਸੀਂ ਹਿੰਦੁਸਤਾਨ ਦੀ ਮੈਂ ਉਦਾਹਰਨ ਲੈ ਲਵਾਂ, ਧਰਤੀ ਸਾਰੀ ਥੱਲੇ ਪਾਣੀ ਏ ਪੰਜਾਬ ਦੀ ਥੱਲੇ, ਪਰ ਜਿੱਥੇ ਖੂਹ ਪ੍ਰਗਟ ਹੋਏ ਨੇ ਚੇਤੇ ਰੱਖਿਓ, ਉਥੇ ਝੋਕੇ ਬੁੱਕ ਕੀਤੀ ਜਾਂਦੀ ਏ, ਜਿੱਥੇ ਨਲਕੇ ਲਾਏ ਨੇ ਉਥੇ ਪਾਣੀ ਪ੍ਰਗਟ ਹੋਇਆ, ਉਹਦੇ ਅੱਗੇ ਝੋਕੇ ਬੁੱਕ ਕੀਤੀ ਜਾਂਦੀ ਏ। ਧਰਤੀ ਤਾਂ ਸਾਰੀ ਥੱਲੇ ਪਾਣੀ ਏ, ਪਰ ਜਿੱਥੇ ਪ੍ਰਗਟ ਹੋ ਜਾਏ ਉਥੇ ਝੁਕਿਆ ਜਾਂਦਾ, ਉਥੇ ਬੁੱਕ ਕਰਕੇ ਪਾਣੀ ਪੀਨੇ ਆ। ਰੱਬ ਤਾਂ ਸਾਰਿਆਂ ਵਿੱਚ ਰਹਿੰਦਾ ਹੈ, ਗੁਰਮੁਖ ਪਿਆਰਿਆਂ ਦਾ ਮਿਲਾਪ ਤਾਂ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਸਾਈ ਪ੍ਰਗਟ ਹੋ ਚੁੱਕਾ ਹੈ। ਮੈਂ ਅੱਗੇ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ। ਪਹਿਲੀ ਬੇਨਤੀ ਸੀ ਕਿ ਸੂਰਜ ਦੀਆਂ ਕਿਰਨਾਂ ਸਾਰੀਆਂ ਥਾਵਾਂ ਤੇ ਪੈਂਦੀਆਂ ਨੇ, ਪਰ ਪ੍ਰਤੀਬਿੰਬ ਕੇਵਲ ਨਿਰਮਲ ਪਾਣੀ ਤੇ ਸ਼ੀਸ਼ੇ ਵਿੱਚੋਂ ਦਿਸਦਾ ਹੈ। ਗੁਰੂ ਕੇ ਸਿੱਖੋ, ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਪਰ ਜਿੱਥੇ ਪ੍ਰਗਟ ਹੋ ਜਾਏ ਉਥੇ ਝੁਕਿਆ ਜਾਂਦਾ ਤੇ ਉਥੇ ਹੱਥ ਅੱਡੇ ਜਾਂਦੇ ਨੇ। ਤੀਸਰੀ ਉਦਾਹਰਨ ਮੈਂ ਦੇਣਾ ਹੁੰਦਾ ਕਿ ਦੇਖੋ, ਅੱਗ ਸਾਰੀ ਬਨਸਪਤੀ ਵਿੱਚ ਹੈ। ਸਰਦੀ ਦੇ ਦਿਨ ਨੇ ਕਿ ਜਿਸ ਘਰ ਵਿੱਚ ਆਪਾਂ ਰਹਿੰਦੇ ਹਾਂ ਉਹਦੇ ਵਿੱਚ ਅੱਗ ਨਹੀਂ, ਜਿਸ ਬਗੀਚੇ ਵਿੱਚ ਆਪਾਂ ਟਹਿਲਨੇ ਹਾਂ ਕਿ ਉਸ ਬਗੀਚੇ ਵਿੱਚ ਅੱਗ ਨਹੀਂ। ਅੱਗ ਤਾਂ ਘਰ ਦੀ ਦੀਵਾਰ ਵਿੱਚ ਵੀ ਹੈ, ਅੱਗ ਤਾਂ ਸਾਡੇ ਬਗੀਚੇ ਵਿੱਚ ਉੱਗੇ ਹੋਏ ਪੇੜਾਂ ਵਿੱਚ ਵੀ ਹੈ, ਅੱਗ ਤਾਂ ਗੁਰੂ ਕੇ ਸਿੱਖੋ ਬਾਹਰ ਲੱਕੜਾਂ ਵਿੱਚ ਵੀ ਪਈ ਏ, ਪਰ ਸ਼ੇਕੀ ਹਮੇਸ਼ਾ ਉਥੇ ਜਾਂਦੀ ਏ, ਹੱਥ ਉਥੇ ਜਾਂਦੇ ਨੇ ਜਿੱਥੇ ਅੱਗ ਪ੍ਰਗਟ ਹੋ ਜਾਏ। ਕਦੀ ਕਿਸੇ ਨੇ ਦੀਵਾਰ ਨਾਲ ਹੱਥ ਲਾ ਕੇ ਕਹਿ ਕਿ ਇਹਦੇ ਵਿੱਚ ਅੱਗ ਹੈ ਤੇ ਮੈਂ ਅੱਗ ਸੇਕਣੀ ਚਾਹਨਾ, ਮੇਰੀ ਸਰਦੀ ਠੰਡ ਦੂਰ ਹੋ ਜਾਏ। ਕਦੀ ਕਿਸੇ ਨੇ ਰੁੱਖ ਕੋਲ ਖਲੋ ਕੇ ਕਹਿ ਕਿ ਇਸ ਰੁੱਖ ਦੀਆਂ ਟਾਹਣੀਆਂ ਵਿੱਚ ਅੱਗ ਹੈ ਤੇ ਮੈਂ ਹੱਥ ਕਰਕੇ ਸੇਕਣ ਆਇਆ, ਮੇਰੇ ਤਨ ਦੀ ਸਰਦੀ ਦੂਰ ਹੋ ਜਾਏ। ਅੱਗ ਤਾਂ ਸਾਰੀਆਂ ਲੱਕੜਾਂ ਵਿੱਚ ਹੈ, ਪਰ ਨਿੱਘ ਉਥੇ ਮਿਲਦਾ ਜਿੱਥੇ ਅੱਗ ਪ੍ਰਗਟ ਹੋ ਜਾਂਦੀ ਹੈ। ਮੈਂ ਤਿੰਨ ਉਦਾਹਰਨਾਂ ਅਰਜ਼ ਕੀਤੀਆਂ ਨੇ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ। ਗੁਰੂ ਕੇ ਸਿੱਖੋ, ਸਾਰੀਆਂ ਥਾਵਾਂ ਤੇ ਸੂਰਜ ਦੀਆਂ ਕਿਰਨਾਂ ਬਿਖਰਦੀਆਂ ਨੇ, ਪਰ ਪ੍ਰਗਟ ਨਿਰਮਲ ਥਾਵਾਂ ਤੇ ਹੋਈਆਂ ਨੇ। ਪਰਮਾਤਮਾ ਦੀ ਰਹਿਮਤ ਹਰ ਪਾਸੇ ਵਰਸਦੀ ਪਈ ਏ, ਪਰ ਪਵਿੱਤਰ ਹਿਰਦਿਆਂ ਵਿੱਚ ਉਹਦਾ
प्रतिबिंब सानू प्रगट दिसदा है। पानी सारी धरती दे थले है पर प्रगट टावियां टावियां थावां ते हुंदा है। परमात्मा दे नाम जल दी रहमत हर पासे वरस दिए पर प्रगट किसे गुरमुख हिरदे विच हुंदी है। अग सारी लकड़ा विच है पर प्रगट किसे टावी टावी थां ते वे। गुरमुखा साई ता सारियां विच विद्वान है पर उन्हां प्यारियां दा मिलाप चाहने आ जिन्हां दे अंदर ओ सखियात प्रगट हो गया है। हुण आपां जदों बाणी विचों दर्शन करिए ते की सतगुरु ने कहा ने कि दाता मेहर करी मेनू साखतां दी संगत तो बचाई ते रंग रतड़ियां दी संगत बख्शी। मैं पहला अर्ज करनी चाहना आप एकाग्रता थोड़ी जी गुरमुखो बख्शिया जे कि साहिब धन गुरु ग्रंथ साहिब दी बाणी ने रब तो टुटिया होया दी संगत तो दूर रहन लई सानू ताकीद कीती पर असी इस चीज नू समझदे नहीं। जिस बंदे ने परमार्थ नू कमाणे जां जेड़ा मनुख रब दा प्यारा परमार्थ कमा रहा है ओ अपनी जिंदगी विच इस गल नू गंढ दे के बन ले कि रब दे टुटिया होया दी संगत तो बच के रह क्योंकि ओ कई दिना दी एकाग्रता एक शब्द जबान तो कह के भंग कर देंदे हुंदे क्योंकि उन्हां दे अंदर केवल अग है उन्हां दे अंदर केवल तपश है। मेरे सतगुरु ने तां ही बाणी विच कहा कहन लगे सजना कि इन्हां तो दूराडा रही ते तेरी जिंदगी विच सुख होवेगा। असी कबीर जी दे बचन पढ़ने हां उन्हां ने कहन लगे प्रभु जी के सिखां नूं भी तकीद कीती कहन लगे खारजा सुना ना हर गुण गावे बातन ही असमान गिरावे। ना ता रब दी सिफत कदी करनी ते ना कदी सुननी जदो इन्हां नूं गल्लां करदिआं सुनो ते कबीर जी कहिंदे ने जिवें अज ही असमान नूं ला के तारियां नूं तोड़ के धरती ते ना लै आउणा। मैं सिर्फ एक पख पहला बेनती कर लगा कि साकत दी संगत तो बचाई दात्या ओ गुरमुख मिलाई जिन्हां नूं मिल के तेरी याद आवे ते फिर तवारीख विचों इतिहास विचों हिस्टरी विचों कुछ प्रमाण देने ने कि जिन्हां गुरमुखां दी संगत किसे एक खिण कीती ते की उन्हां दे अंदर नाम चित आया ने। साहिब ने कहा हर जस सुना ना हर गुण गावे बातन ही असमान गिरावे। ऐसे लोगन स्यों क्या कही है जो प्रभ किए भगत ते बाहज तिन ते सदा डराने रही है। जेडे रब दी भगती तो खीणे ने रब दी भगती तो खाली ने कह लगे उन्हां दी संगत तो हमेशा डर के रही सदा डराने रहीए। आप ना दे चुरू बर पानी उन्हां दा सुभा किए आप कदी प्यासे नू चुली पानी दी निधि दिती ते निंदा जै गंगा आनी कह लगे उठत बैठत कुटलता चाले आप गए और नू का लें। प्यारो आप ता गए गए ने साहब कहन लगे खोरना नू भी ओ जिंदगी तबाह पै कर दे ने छाड़ कुचरचा आ न जाने ब्रह्मा हुको कहो न माने जे ब्रह्मा वर्गा भी आके उन्हां नू उपदेश देन लग पवे ए साकत बंदे ब्रह्मा वर्गे दी गल नहीं मानदे। कबीर साहिब नू फिर पुछया कि की कारण जे दो चार घड़ियां एहो जे बंदियां कोल बह जाइए ते तां की खै। कबीर जी ने उत्थे दो उदाहरणां दित्तियां ने कहन लगे देखो सजना केले दे पत्ते अत दे कोमल ने ते बद किस्मती नाल केला जे किते बेरी दे नेड़े पैदा हो जाए ते बेरी दे अंदर तिखे कंडे ने ओदियां टाणियां नू कंडे लगे ने केले दे पत्ते अत दे कोमल ने ते जदो हवा चलदी ए बेरी तां अपनी मौज विच झूलदी ए ओदियां टाणियां पर केले दे पत्तियां नू चीर चीर के रख जांदियां ने जिवें केला बद किस्मती नाल बेरी नेड़े पैदा हो जाए ते बेरी ओदे कोमल पत्तियां नू चीर देंदी ए। तू अंदर नू कमाण वालिया जे किते भुल के साकत बंदे कोल बह गयो कुछ दिना तो बाद तेरे अंदर नू बेरी दी तरह जिवे बेरी चीर दिए ओ अपने शब्द दे कंडिया नाल तेरे अंदर नू चीर के रख देगा। इन्हां दी संगत तो बची। कबीर साहब ने शब्द कहने कहन लगे कबीर मारी मरो कुसंग की कुसंग दा अर्थ हुंदा भैड़ी संगत। कबीर मारी मरो कुसंग की केले निकट जो बेर ओ झूले ओ चीरी है साकत संग ना खेर दाता साकतां दी संगत नहीं मेर करी सही प्यारे मेल जिन्ना मिलिया तेरा नाम चेतावे। मैं सिर्फ एक पख अजे अर्ज कर रहा फिर आउणा गुरमुख प्यारियां दे मेल लई। कबीर जी ने दूसरा नार रहमत भरिया बचन कह लगे जिवें बेरी उगे हुए केले नू चीर दी है
ਤੇ ਕਹਿਣ ਲੱਗੇ ਕੱਪੜੇ ਤੇਰੇ ਚਿੱਟੇ ਹੋਣ, ਤੂੰ ਭਾਵੇਂ ਅੱਤ ਦਾ ਪਵਿੱਤਰ ਹੋਵੇਂ, ਤੇਰੇ ਕੱਪੜਿਆਂ ਨੂੰ ਰੰਚਕ ਮਾਤਰ ਵੀ ਮਲੀਨਤਾ ਨਾ ਲੱਗੀ ਹੋਵੇ, ਪਰ ਜਦੋਂ ਕਿਤੇ ਤੂੰ ਭਾਂਡਿਆਂ ਵਿੱਚੋਂ ਨਿਕਲੇ ਤੇ ਆਪਣੇ ਹੱਥ ਨਾਲ ਕਾਲੇ ਭਾਂਡਿਆਂ ਨੂੰ ਪਕੜੀ ਨਾ, ਇਥੋਂ ਤੱਕ ਕਿ ਜਦੋਂ ਤੂੰ ਕਾਲੇ ਭਾਂਡਿਆਂ ਵਿੱਚੋਂ ਲੰਘਦਾ ਹੋਵੇਂ ਤੇ ਜਿਤਨਾ ਮਰਜ਼ੀ ਸੁਚੇਤ ਹੋ ਕੇ ਲੰਘੇ, ਕਿਤੇ ਨਾ ਕਿਤੇ ਤਨ ਦੇ ਕੱਪੜੇ ਤੇ ਭਾਂਡੇ ਦੀ ਕਾਲਕ ਜ਼ਰੂਰ ਲੱਗ ਜਾਏਗੀ। ਕਿਤੇ ਕੋਈ ਕਮੀਜ਼ ਦੀ ਕੰਨੀ ਕਾਲੀ ਹੋ ਜਾਏਗੀ, ਕਿਤੇ ਬਾਂਹ ਦੇ ਕੱਪ ਕਾਲੇ ਹੋ ਜਾਣਗੇ, ਕਿਤੇ ਪਾਏ ਹੋਏ ਤਨ ਵਿੱਚ ਬਸਤਰ ਪਜਾਮਾ ਕਾਲਾ ਹੋ ਸਕਦਾ। ਕਹਿਣ ਲੱਗੇ ਉਹ ਸੱਜਣਾ, ਜਿਵੇਂ ਕਾਲਾ ਭਾਂਡਾ ਹੱਥ ਵਿੱਚ ਪਕੜੀਏ ਤੇ ਆਪਣੀ ਕਾਲਕ ਉਹ ਛੱਡ ਜਾਂਦਾ ਤੇ ਸਾਕਤ ਬੰਦਿਆਂ ਦੀ ਸੰਗਤ ਕਰੀ, ਜਿਹੜੇ ਬੋਲ ਉਹ ਬੋਲਣਗੇ। ਮੈਂ ਬੇਨਤੀ ਕਰ ਰਿਹਾ, ਜੇ ਸਾਕਤ ਬੰਦਿਆਂ ਦੀ ਸੰਗਤ ਕੀਤੀ ਤੇ ਜਿਹੜੇ ਬੋਲ ਉਹਨਾਂ ਬੋਲੇ, ਜਦੋਂ ਤੂੰ ਸਿਮਰਨ ਵਿੱਚ ਬਹਿਗਾ ਨਾ ਤੇ ਤੇਰੇ ਵਿੱਚ ਸ਼ੰਕੇ ਦੀ ਕਾਲਕ ਜ਼ਰੂਰ ਪੈਦਾ ਕਰਨਗੇ। ਹਜ਼ਾਰਾਂ ਬੰਦੇ ਤੱਕੇ ਨੇ ਜਿਹੜੇ ਅੰਦਰੋਂ ਇੰਨੇ ਟਿਕੇ ਹੋਏ ਸਨ, ਜਿਹੜੇ ਲੋਕ ਦਿਨ ਰਾਤ ਬਾਣੀ ਪੜ੍ਹਦੇ ਸਨ, ਰੱਬ ਤੋਂ ਟੁੱਟਿਆਂ ਦੀ ਸੰਗਤ ਮਿਲੀ, ਉਹਨਾਂ ਨੇ ਦਲੀਲ ਦੀ ਛੁਰੀ ਨਾਲ ਵਾਰ ਕੀਤਾ ਤੇ ਕੁਝ ਕੁ ਦਿਨ ਉਹਨਾਂ ਨੂੰ ਪੜ੍ਹਨ ਤੋਂ ਬਾਅਦ, ਉਹਨਾਂ ਦੀ ਸੰਗਤ ਕਰਨ ਤੋਂ ਬਾਅਦ, ਹਕੀਕਤ ਵਿੱਚ ਉਹਨਾਂ ਦੇ ਅੰਦਰ ਪਵਿੱਤਰ ਵੀ ਉਹਨਾਂ ਨੇ ਕਾਲੇ ਕਰ ਦਿੱਤੇ। ਸਾਹਿਬ ਕਿੰਨੇ ਨਾ ਤੂੰ ਬਚੀ। ਹਜ਼ੂਰ ਨੇ ਦੂਜਾ ਬਖਸ਼ਿਸ਼ ਭਰਿਆ ਬਚਨ ਕਿਹਾ, ਕਹਿਣ ਲੱਗੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਐ ਜਾਈਐ ਭਾਗ, ਪਰ ਤੂੰ ਬੇਨਤੀ ਕਰੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਕਹਿਣ ਲੱਗੇ ਸਾਕਤ ਸੰਗ ਨਾ ਕੀਜੀਐ, ਦੂਰ ਐ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਾਂ ਕਿਛ ਲਾਗੈ ਦਾਗ। ਜਦੋਂ ਕਾਲੇ ਭਾਂਡੇ ਨੂੰ ਸਪਰਸ਼ ਕਰੇਗਾ ਤੇ ਗੁਰੂ ਕੇ ਸਿੱਖਾਂ ਸੱਚ ਜਾਣੀ ਤੇਰੇ ਉੱਤੇ ਕੋਈ ਨਾ ਕੋਈ ਉਹਨੇ ਦਾਗ ਲਾ ਦੇਣ। ਹੁਣ ਕਈ ਵਾਰੀ ਪਿਛਲੇ ਦਿਨੀ ਵੀ ਕਰਜ਼ ਕੀਤੀ ਸੀ, ਅਸੀਂ ਇਹ ਸਵਾਲ ਹਰ ਕੋਈ ਕਰਦਾ ਹੈ ਕਿ ਸਾਡਾ ਅੰਦਰ ਨਹੀਂ ਟਿਕਦਾ ਜੀ। ਪਹਿਲਾ ਸਵਾਲ ਹੁੰਦਾ ਕਿ ਬਾਣੀ ਪੜ੍ਹਨੇ ਆ, ਸਿਮਰਨ ਕਰਨੇ ਆ, ਅੰਦਰ ਨਹੀਂ ਟਿਕਦਾ। ਮੈਂ ਬੇਨਤੀ ਕਰਾਂ, ਇਹ ਆਪਾਂ ਇਹ ਤਾਂ ਦੇਖੀਏ ਕਿ ਬਾਣੀ ਪੜ੍ਹਨ ਤੋਂ ਪਹਿਲਾਂ ਸਾਰੇ ਦਿਨ ਵਿੱਚ ਅਸੀਂ ਕਰਮ ਕੀ ਕੀਤੇ। ਅੱਧਾ ਘੰਟਾ ਗੁਟਕਾ ਪਕੜਿਆ, ਕਹਿ ਦਿੱਤਾ ਰਾਓ ਜੀ ਬੰਦ ਕਰ ਦਿਓ, ਮਨ ਮੁਨ ਕੋਈ ਨਹੀਂ ਟਿਕਦਾ। ਮੈਂ ਕਹਿੰਦਾ ਮਨ ਨੂੰ ਟਿਕਾਣ ਦਾ ਯਤਨ ਕਿਸੇ ਨੇ ਕੀਤਾ? ਮਨ ਨੂੰ ਟਿਕਾਣ ਵਾਸਤੇ ਯਤਨ ਕਰਦੇ ਨਹੀਂ। ਉਸ ਦਿਨ ਮੈਂ ਬੇਨਤੀ ਕੀਤੀ ਸੀ, ਸਾਰਾ ਦਿਨ ਅੱਖਾਂ ਨਾਲ ਪਰਾਏ ਤਨ ਨੂੰ ਮਲੀਨ ਬਿਰਤੀ ਨਾਲ ਤੱਕਣਾ ਤੇ ਪਰਤ ਕੇ ਸਵੇਰੇ ਕਹਿਣਾ ਸਿਮਰਨ ਵਿੱਚ ਚਿੱਤ ਨਹੀਂ ਲੱਗਣਾ। ਲੱਗਣਾ ਸਵਾਸ ਹੀ, ਕਿਉਂਕਿ ਅੰਦਰ ਤਾਂ ਮਲੀਨਤਾ ਗਈ ਹੈ। ਸਾਰੀ ਰਾਤ ਮਲੀਨ ਮੂਵੀ ਤੱਕਣੀ ਤੇ ਸਵੇਰੇ ਕਹਿਣਾ ਮੇਰਾ ਨਿਤਨੇ ਵੀ ਚਿੱਤ ਨਹੀਂ ਲੱਗਾ। ਚਿੱਤ ਕਿੱਥੋਂ ਲੱਗੇਗਾ? ਸਾਰਾ ਦਿਨ ਜ਼ਬਾਨ ਤੇ ਝੂਠ ਬੋਲਣਾ ਤੇ ਕਹਿਣਾ ਸ਼ਾਮ ਨੂੰ ਸੋਦਰ ਦਾ ਰਹਿ ਰਾਸ ਦਾ ਪਾਠ ਕਰਦਿਆਂ ਆਨੰਦ ਨਹੀਂ ਆਇਆ। ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਉਹ ਬੰਦਿਆ ਜੇ ਆਪਣੇ ਅੰਦਰ ਨੂੰ ਟਿਕਾਣੀ ਤੇ ਮਿਥਿਆ ਨਾ ਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਇੱਕ ਪਾਸੇ ਕਹਿੰਦਾ ਕੀਰਤਨ ਸੁਣਦਿਆਂ ਰਸ ਨਹੀਂ ਆਉਂਦਾ ਤੇ ਕਦੀ ਤੱਕਿਓ। ਜਿਹੜੇ ਬੰਦੇ ਅੰਦਰੋਂ ਖਿੰਡੇ ਨੇ ਨਾ, ਵਾਹਿਗੁਰੂ ਦੀ ਕਿਰਪਾ ਨਾਲ ਮੈਂ ਦਾਵਾ ਨਹੀਂ ਕਰਦਾ, ਉਹ 2-4 ਮਿੰਟ, ਮੈਂ ਕਹਿੰਦਾ 10 ਮਿੰਟ ਕਿਤੇ ਸੰਗਤ ਵਿੱਚ ਬਹਿਣ, ਇੱਕ ਖਿੰਡ ਵਿੱਚ ਪਤਾ ਲੱਗ ਜਾਏਗਾ ਇਹ ਬੰਦੇ ਦਾ ਅੰਦਰ ਕਿੱਥੇ ਕੁਪਿਆ ਹੋਇਆ, ਕਿਉਂਕਿ ਉਹਦੇ ਅੰਦਰ ਟਿਕਾ ਨਹੀਂ ਹੁੰਦਾ। ਆਵਾਸੀਆਂ ਲਈ ਜਾਏਗਾ, 4 ਚੁਫੇਰੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਤੱਕੀ ਜਾਏਗਾ, ਕਦੀ ਪਾਸੇ ਮਾਰੀ ਜਾਏਗਾ, ਕਦੀ ਤੁਸੀਂ ਗੱਲ ਕੋਈ ਕਰੋਗੇ ਉਹਦੇ ਉੱਤੇ ਅੰਦਰੇ ਅੰਦਰ ਕਟਾਕਸ਼ ਕਰੀ ਜਾਏਗਾ, ਕਿਉਂਕਿ ਜਿਹੜੇ ਉਹਦੇ ਅੰਦਰ ਦੀ ਵਾਈਬ੍ਰੇਸ਼ਨ ਹੈ ਉਹ ਬੋਲਣ ਵਾਲੇ ਤੇ ਅਸਰ ਕਰਦੀ ਏ। ਇੱਕ ਖਿੰਨ ਵਿੱਚ ਪਤਾ ਲੱਗ ਜਾਂਦਾ ਇਹ ਬੰਦਾ ਅਸਲ ਵਿੱਚ ਅੰਦਰੋਂ ਟਿਕਿਆ ਨੇ। ਪਰ ਜੇ ਆਪ ਟਿਕੇ ਹੋਈਏ ਤੇ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਸੱਜਣਾ ਕਿ ਦੇਖ ਕਰਨਾ ਸੁਣਾ ਕਾਹੋਂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਜੇ ਤੂੰ ਇਹਨਾਂ ਚੀਜ਼ਾਂ ਨੂੰ ਕਮਾਨੈ ਤੇ ਤੇਰਾ ਅੰਦਰ ਜ਼ਰੂਰ ਟਿਕੇਗਾ। ਗੁਰੂ ਅਰਜੁਨ ਸਾਹਿਬ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਸੰਗਤ ਕਰਨੀ ਤਾਂ ਦੂਰ ਦੀ ਗੱਲ, ਮੇਰੇ ਵਾਹਿਗੁਰੂ ਇੱਕ ਮਿਹਰ ਕਰੀ ਕਿ ਸਾਕਤ ਬੰਦਿਆਂ ਦੇ ਗੀਤ, ਸਾਕਤ ਬੰਦਿਆਂ ਦੇ ਸ਼ਬਦ, ਸਾਕਤ ਬੰਦਿਆਂ ਦੇ ਟੱਪੇ, ਸਾਕਤ ਬੰਦਿਆਂ ਦੀਆਂ ਬੋਲੀਆਂ, ਸਾਕਤ ਬੰਦਿਆਂ ਦੇ ਗਾਏ ਹੋਏ ਜਿਹੜੇ ਅਲਫਾਜ਼ ਨੇ ਉਹ ਮੇਰੇ ਕੰਨਾਂ ਵਿੱਚ ਕਦੀ ਨਾ ਪੈਣ, ਕਿਉਂਕਿ ਉਹ ਵੀ ਪੈਣ ਦੇ ਨਾਲ ਮੇਰਾ ਅੰਦਰ ਖਿੰਡ ਜਾਂਦਾ ਹੈ। ਜੇ ਪਰਮਾਰਥ ਨੂੰ ਕਮਾਣਾ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਤੇ ਸਾਹਿਬ ਗੁਰੂ ਅਰਜੁਨ ਦੇਵ ਨੇ ਬਚਨ ਕਿਹਾ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਕਹਿੰਦੇ ਨੇ ਖੇ ਮੇਰੇ ਸੋਹਣੇ ਰੱਬ ਜੀ, ਮੈਨੂੰ ਗੁਰਮੁਖ ਪਿਆਰੇ ਮਿਲਾਈ ਪਰ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੀ, ਕਿਹਨਾਂ ਤੋਂ? ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ।
ਮੈਂ ਵੈਸੇ ਇਸ ਪਾਸੇ ਤੁਰਨਾ ਨਹੀਂ, ਅਸੀਂ ਕਿਹੜੇ ਪਾਸੇ ਨੂੰ ਜਾਣੇ ਪਏ। ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋਕਾ ਦੇਣ ਵਾਲੇ ਗੁਰਸਿੱਖੋ, ਇਹਨਾਂ ਦੁਨੀਆਂ ਦੇ ਨਾਟਕ ਚੇਟਕ ਲੱਚਰ ਗੀਤਾਂ ਵਿੱਚੋਂ ਕਦੀ ਕਿਸੇ ਦਾ ਅੰਦਰ ਟਿਕਿਆ ਦੇਖਿਆ ਜੇ? ਮੈਂ ਕਹਿੰਦਾ ਜਿਸ ਪਾਸੇ ਅਸੀਂ ਤੁਰੇ ਆ, ਮੁੱਢ ਤਾਂ ਪਹਿਲਾਂ ਮੇਰਾ ਬਾਬਾ ਕਹਿ ਕੇ ਗਿਆ ਜੇ ਬਾਣੀ ਪੜ੍ਹਨੀ ਆ ਤੇ ਇਹਨਾਂ ਤੋਂ ਸੰਕੋਚ ਕਰੀ, ਜੇ ਇਹਨਾਂ ਦਾ ਸੰਕੋਚ ਨਾ ਕੀਤਾ ਤੇ ਅੰਦਰ ਬਾਣੀ ਵਸਣੀ ਨੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹੁਣ ਆਪਾਂ ਇਸ ਪੱਖ ਵੱਲ ਆਈਏ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ। ਜਦੋਂ ਕੋਈ ਅੰਦਰੋਂ ਬੰਦਗੀ ਦੀ ਦਾਤ ਲੈ ਕੇ ਤੁਰਦਾ ਗੁਰੂ ਕੇ ਸਿੱਖੋ, ਸ਼ਬਦ ਤਾਂ ਆਪਾਂ ਰੋਜ਼ ਸੁਣਨੇ ਆ, ਪਰ ਜੇ ਕਿਤੇ ਉਹ ਭਾਵਨਾ ਨਾਲ ਟਿਕਿਆ ਇੱਕ ਸ਼ਬਦ ਕਹਿ ਦੇ ਤੇ ਬੰਦੇ ਦੇ ਅੰਦਰ ਨੂੰ ਉਹ ਅਣਿਆਲੇ ਤੀਰ ਦੀ ਤਰ੍ਹਾਂ ਵਿੰਨ ਕੇ ਚਲਾ ਜਾਂਦਾ ਹੈ। ਮੇਰੇ ਗੁਰੂ ਸਾਹਿਬ ਨੇ ਇੱਕ ਬੇਨਤੀ ਕੀਤੀ ਏ, ਕਦੀ ਅਸੀਂ ਵੀ ਉਹ ਬੇਨਤੀ ਕਰਾਂਗੇ। ਕਹਿਣ ਲੱਗੇ ਮੇਰੇ ਸਾਈਆਂ ਮੇਰ ਕਰੀ ਕਿ ਭਲਕੇ ਉੱਠ ਪ੍ਰਹੁਣਾ ਮੇਰਾ ਘਰ ਆਵੋ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਆਪਾਂ ਦੂਜਾ ਪੱਖ ਛੱਡ ਦਿੱਤਾ ਕਿ ਸਾਖਤਾਂ ਦੀ ਸੰਗਤ ਤੋਂ ਬਚਣਾ। ਕਹਿਣ ਲੱਗੇ ਭਲਕੇ ਉੱਠ ਪ੍ਰਹੁਣਾ ਮੇਰਾ ਘਰ ਆਵੋ ਤੇ ਕੀ ਕਰਾਂ, ਪਾਉ ਪਖਾਲਾ ਤਿਸ਼ਕੈ ਮਨ ਤਨ ਨਿਤ ਭਾਵੋ। ਮੇਰੇ ਤੇ ਮੇਰ ਕਰੀ ਕਿ ਸਵੇਰੇ ਜਿਹੜਾ ਪ੍ਰਾਹੁਣਾ ਮੇਰੇ ਘਰ ਵਿੱਚ ਆਵੇ, ਸਵੇਰੇ ਕਿਸੇ ਪ੍ਰਾਹੁਣੇ ਦੀ ਕਾਲ ਮੈਨੂੰ ਆਵੇ, ਇੱਕ ਮੇਰ ਕਰੀ ਤੇ ਤੇਰੀ ਬੰਦਗੀ ਵਾਲਾ ਸਿਮਰਨ ਵਾਲਾ ਮੇਰੇ ਘਰ ਆ ਜਾਏ। ਕਹਿਣ ਲੱਗੇ ਮੈਂ ਉਹਦੇ ਚਰਨਾਂ ਨੂੰ ਚੰਗੀ ਤਰ੍ਹਾਂ ਪਖਾਲਾ ਤੇ ਮੇਰੇ ਘਰ ਵਿੱਚ ਬਹਿ ਕੇ ਉਹ ਸਿਮਰਨ ਕਰੇ, ਮੇਰੇ ਘਰ ਵਿੱਚ ਬਹਿ ਕੇ ਉਹ ਬਾਣੀ ਪੜ੍ਹੇ, ਮੇਰੇ ਘਰ ਵਿੱਚ ਬਹਿ ਕੇ ਉਹ ਕੀਰਤਨ ਕਰੇ, ਮੇਰੇ ਘਰ ਵਿੱਚ ਬਹਿ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾਏ, ਤੇ ਤੇਰੀ ਜੇ ਮੇਰ ਹੋ ਜਾਏ ਦਾਤਾ, ਸ਼ਾਇਦ ਉਸ ਪ੍ਰਾਹੁਣੇ ਦੀ ਸੰਗਤ ਕਰਕੇ ਮੇਰਾ ਅੰਦਰ ਵੀ ਚੱਲ ਪਵੇ। ਸਹੀ ਪਿਆਰੇ ਮੇਲ ਪਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਂ ਪਖਾਲਾ ਤਿਸਕੇ ਮਨ ਤਨ ਨਿਤ ਭਾਵੋ। ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ। ਹੇ ਮੇਰੇ ਦਾਤਾ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੈ ਗੁਣ ਗਾਵੋ। ਹੁਣ ਪਹਿਲਾਂ ਇਹ ਤੇ ਸ਼ਬਦ ਗਾਵੋ ਦਰ ਤੇ ਮੈਂ ਗਾਵਾਂ, ਪਹਿਲਾਂ ਸੀ ਮੇਰੇ ਘਰ ਆ ਜਾਏ, ਮੇਰੇ ਮਨ ਕਰਕੇ ਤਨ ਕਰਕੇ ਚੰਗਾ ਲੱਗੇ, ਉਹ ਨਾਮ ਸੁਣੇ ਨਾਮ ਨੂੰ ਸੰਗ੍ਰਹਿ ਤੇ ਉਹਦੇ ਕੋਲ ਬੈਠਿਆ। ਮੇਰੇ ਦਾਤਾ ਮੇਰ ਕਰੀ ਮੇਰੇ ਤੇ ਨੀ ਕਿ ਕੁਝ ਦਿਨਾਂ ਤੋਂ ਬਾਅਦ ਮੈਂ ਵੀ ਰੱਬ ਦੇ ਗੀਤ ਗਾਉਣ ਲੱਗ ਪਵਾਂ। ਹਾਂ, ਜਿਨ੍ਹਾਂ ਕਲੇ ਪ੍ਰਾਹੁਣੇ ਆਏ ਨਾ ਉਹਨਾਂ ਦੀ ਪੱਤ ਮੇਰੇ ਰੱਬ ਨੇ ਢੱਕੀ। ਗੁਰਮੁਖ, ਕਿਤੇ ਬੰਦਗੀ ਵਾਲੇ ਦੇ ਘਰ ਚਰਨ ਪੈ ਜਾਣ, ਪਰ ਇਹਦਾ ਭਾਵ ਹੁਣ ਹੋਰ ਤਰੀਕੇ ਨਾਲ ਹੁੰਦਾ ਪਏ। ਦੇਖੋ ਹਰ ਗੱਲ ਜਿਹੜੀ ਕੋਈ ਸਮੇਂ ਤੋਂ ਬਾਅਦ ਕਰਮ ਕਾਂਡ ਹੋ ਜਾਂਦੀ। ਹੁਣ ਕੇਵਲ ਇਹ ਕਰਮ ਕਾਂਡ ਹੁੰਦਾ ਕਿ ਚਲੋ ਅੱਜ ਪੰਜ ਭਾਈ ਬਾਲੀਏ। ਅਸੀਂ ਆਮ ਤੌਰ ਤੇ ਕਹਿੰਦੇ ਆ ਨਾ ਸਾਡੇ ਬਾਪੂ ਦਾ ਸਰਾਹ ਦੇ ਪੰਜ ਭਾਈ ਬਾਈਏ, ਉਹ ਜਿੰਨੇ ਮਰਜ਼ੀ ਚਰਨ ਪਵਾਈ ਜਾਏ ਇਹਦੇ ਨਾਲ ਘਰ ਨੀ ਜੇ ਪਵਿੱਤਰ ਹੋਣਾ। ਸਾਡੀ ਬਿਰਤੀ ਕਿਹੜੇ ਪਾਸੇ ਟਿਕੀ? ਅੰਦਰ ਤਾਂ ਉਹ ਬ੍ਰਾਹਮਣਵਾਦ ਬੈਠੇ ਵੀ ਆਉਣਗੇ ਸਰਾਧ ਦੀ ਰੋਟੀ ਖਾਣਗੇ, ਬਾਪੂ ਨੂੰ ਰੋਟੀ ਮਿਲ ਜਾਏਗੀ, ਫਰਕ ਹੀ ਪੈ ਗਿਆ, ਬਾਹਮਣ ਦੀ ਥਾਂ ਤੇ ਭਾਈ ਬਹਿ ਗਿਆ, ਫਰਕ ਤੇ ਕੋਈ ਨੀ ਹੈਗਾ। ਦੇਖੋ ਮੇਰੀ ਬੇਨਤੀ ਸੁਣੋ ਗੁਰਮੁਖ, ਇਸ ਵੱਲ ਤਵੱਜੋ ਦਿਆਂ ਜੇ। ਪਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਤਿਸਕੈ ਮਨ ਤਨ ਨਿਤ ਭਾਵੋ। ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ, ਗ੍ਰਹਿ ਧਨ ਸਭ ਪਵਿੱਤਰ ਹੋਏ, ਹਰ ਕੇ ਗੁਣ ਗਾਵੋ। ਜੇ ਉਹਦੇ ਆਉਣ ਨਾਲ ਮੇਰੇ ਜੀ ਬੰਦਗੀ ਕਰਨ ਲੱਗ ਪੈਣ ਤੇ ਮੈਂ ਸਮਝਾਂਗਾ ਵਾਕਈ ਕੋਈ ਰੱਬ ਦੀ ਬੰਦਗੀ ਵਾਲਾ ਆਇਆ ਹੈ। ਅੱਜ ਸੈਣ ਘਰੋਂ ਨਿਕਲਿਆ, ਸ਼ਾਮ ਦਾ ਵੇਲਾ ਹੈ, ਭਲਕੇ ਉੱਠ ਪ੍ਰਾਹੁਣਾ ਸਹੀ ਪਿਆਰੇ ਮੇਲ ਉੱਠਿਆ ਤੇ ਦੇ ਨਿਕਲਣ ਲੱਗਾ ਰਾਜੇ ਦੀ ਸੇਵਾ ਕਰਨ ਲਈ। ਸ਼ਾਮ ਨੂੰ ਜਾਂਦਾ ਤੇ ਸਾਹਮਣੇ ਕੀ ਤੱਕਿਆ, ਸਾਧੂ ਪਏ ਹੁੰਦੇ ਨੇ ਰੱਬ ਦੀ ਬੰਦਗੀ ਵਿੱਚ ਗੜੁੰਦ ਸਾਧੂ। ਦੇਖ ਕੇ ਸੈਨ ਨੂੰ ਅੰਜ ਲੱਗਾ ਜਿਵੇਂ ਅੰਦਰ ਨੂੰ ਟਿਕਾ ਮਿਲਿਆ, ਸ਼ਾਂਤੀ ਮਿਲੀ। ਕਹਿਣ ਲੱਗਾ ਰੱਬ ਦੇ ਸੰਤ ਜਣੋ ਆਓ ਜੀ ਆਇਆਂ ਨੂੰ। ਉਹਨਾਂ ਕਿਹਾ ਸੀ ਰਾਤ ਰਹਿਣਾ ਕਿਤੇ ਰਹਿਣ ਬਸੇਰਾ ਮਿਲੇਗਾ? ਕਹਿਣ ਲੱਗਾ ਕਿਉਂ ਨੀ, ਭਾਵੇਂ ਮੇਰੀ ਕੱਚੀ ਕੁੱਲੀ ਹੈ, ਰਾਤ ਤੁਸੀਂ ਮੇਰੇ ਘਰ ਰਹੋ। ਪਤਾ ਨੀ ਉਹਨਾਂ ਸੰਤਾਂ ਦੇ ਅੰਦਰ ਕੈਸੀ ਕਸ਼ਿਸ਼ ਸੀ, ਕੈਸੀ ਵਾਈਬ੍ਰੇਸ਼ਨ ਸੀ, ਕਿਹੋ ਜਿਹਾ ਅੰਦਰ ਦਾ ਟਿਕਾ ਸੀ। ਜਦੋਂ ਉਹਦੇ ਘਰ ਚਰਨ ਪਾਏ, ਸੈਣ ਦੇ ਪਰਿਵਾਰ ਨੂੰ ਮਿਲੇ ਤੇ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ, ਸੈਣ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬੈਠ ਗਿਆ। ਪਤਾ ਹੀ ਉਦੋਂ ਲੱਗਾ ਜਦੋਂ ਸੂਰਜ ਦੀ ਟਿੱਕੀ ਨਿਕਲ ਆਈ। ਕਦੀ ਇਹੋ ਜੇ ਪਿਆਰੇ ਮੇਲੀ ਕਿ ਜਿਨ੍ਹਾਂ ਨੂੰ ਮਿਲ ਕੇ ਸਾਰੀ ਰਾਤ ਹੀ ਭੁੱਲ ਜਾਏ, ਕੇਵਲ ਤੇਰੀ ਸਿਫਤੋਂ ਸਲਾਹ ਵਿੱਚ ਸਵੇਰੇ ਸੂਰਜ ਦੀ ਟਿੱਕੀ ਨਿਕਲੀ, ਰੱਬ ਦੇ ਸੰਤ ਜਨਾਂ ਨੂੰ ਦੇ ਕੇ ਵਿਦਾਇਗੀ ਤੁਰਿਆ ਅੱਜ ਰਾਜੇ ਦੇ ਦਰਬਾਰ ਵਿੱਚ। ਪਤਾ ਨੀ ਮੇਰੇ ਨਾਲ ਕੀ ਬੀਤੇਗੀ। ਮੈਂ ਉਹਦੀ ਸੇਵਾ ਵਿਚ ਅੱਜ ਇੱਕ ਨਾਗਾ ਪਾਇਆ, ਜਦੋਂ ਗਿਆ ਤੇ ਰਾਜਾ ਦੌੜ ਕੇ ਆਇਆ, ਕਹਿਣ ਲੱਗਾ ਉਹ ਸੈਣ ਮਾਲਿਸ਼ ਤਾਂ ਰੋਜ਼ ਕਰਦਾ ਸਾਂ ਤਨ ਤੇ, ਪਰ ਪਤਾ ਨੀ ਅੱਜ ਰਾਤ ਤੇਰੇ ਹੱਥ ਟੱਚ ਕਰਨ ਦੀ ਦੇਰ, ਸਪਰਸ਼ ਕਰਨ ਦੀ ਦੇਰ ਮੇਰਾ ਰੋਗ ਹੀ ਚਲਾ ਗਿਆ। ਮੈਂ ਆਪਣੇ ਅੰਦਰ ਦੀ ਆ ਕੀਮਤੀ ਕੈਂਠਾ ਤੇ ਪੁਸ਼ਾਕ ਲਾ ਕੇ ਤੇਰੇ ਗਲੇ ਵਿਚ ਪਾਣੀ ਚਾਹੁੰਦਾ ਵਾ, ਕਿਉਂਕਿ ਅੱਜ ਤੂੰ ਮੇਰੇ ਅੰਦਰ ਨੂੰ ਜਿੱਤ ਲਿਆ ਹੈ। ਹੁਣ ਉਹ ਸੋਚਦਾ ਮੈਂ ਰਾਤ ਆਇਆ ਨਹੀਂ, ਇਹ ਕੌਣ ਆ ਗਿਆ ਜਿਹੜਾ ਇਹਦੀ ਸੇਵਾ ਕਰਦਾ ਰਿਹਾ। ਗੁਰੂ ਕੇ ਸਿੱਖੋ, ਜਦੋਂ ਕੋਈ ਬੰਦਗੀ ਵਾਲਾ ਘਰ ਆਵੇ, ਕਾਰਜ ਸੌਰ ਦੇ ਨੇ ਤੇ ਭਾਈ ਸਾਹਿਬ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਥੋੜਾ ਜਿਹਾ ਅੱਜ ਮੈਟਰ ਜ਼ਿਆਦਾ ਤੇ ਮੈਨੂੰ ਤੇਜ਼ੀ ਚੱਲਣਾ ਪੈਣਾ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਣ ਨਾਈ, ਕਹਿਣ ਲੱਗੇ ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਾਉਣੇ ਸਹੀ ਪਿਆਰੇ ਮੇਲ, ਆਏ ਸੰਤ ਪਰਾਉਣੇ ਕੀਰਤਨ ਹੋਵਾ ਰਹਿਣ ਸਭਾਈ, ਛੱਡ ਨਾ ਸਕੈ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਸਾਧ ਜਨਾ ਨੂੰ ਵਿਦਾ ਕਰ ਰਾਜ ਦੁਆਰ ਗਯਾ ਸਰਮਾਈ, ਰਾਣਾ ਹੈ ਦੂਰੋਂ ਸੱਦ ਕੇ ਦੂਰੋਂ ਆਵਾਜ਼ ਮਾਰ ਕੇ ਕਿਹਾ ਸੈਣ ਆਵੇ, ਅੱਜ ਮੈਂ ਤੈਨੂੰ ਆਪਣੀ ਕੀਮਤੀ ਪੁਸ਼ਾਕ ਪਵਾਣੀ ਚਾਹਨਾ। ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ, ਵਸ ਕੀਤਾ ਹੋ ਤੁਦ ਅੱਜ ਬੋਲੇ ਰਾਜਾ ਸੁਣੇ ਲੁਕਾਈ, ਕਹਿਣ ਲੱਗੇ ਦਾਤਾ ਕਿਤੇ ਹੋ ਜੇ ਪਿਆਰੇ ਮੇਲੀ, ਇੱਕ ਰਾਤ ਕਿਤੇ ਉਹਨਾਂ ਦਾ ਮਿਲਾਪ, ਕਿਤੇ ਸੰਗਤ ਨਸੀਬ ਹੋ ਜਾਏ ਬੰਦਗੀ ਦੀ ਤੇ ਸਾਰੀ ਜ਼ਿੰਦਗੀ ਵਿਚ ਪਲਟਾ ਆ ਜਾਏ। ਸਾਹਿਬ ਕਹਿ ਰਹੇ ਸਨ ਕਿ ਭਲਕੇ ਉੱਠ ਪ੍ਰਾਹੁਣਾ ਮੇਰਾ ਕਰ ਆਵੋ। ਭਾਈ ਗੁਰਦਾਸ ਜੀ ਨੇ ਸੈਣ ਦਾ ਜ਼ਿਕਰ ਕੀਤਾ, ਮੇਰੇ ਹਜ਼ੂਰ ਨੇ ਇੱਕ ਹੋਰ ਸ਼ਬਦ ਕਿਹਾ, ਕਹਿਣ ਲੱਗੇ ਸਾਜਨਾ ਸੰਤ ਆਓ ਮੇਰਾ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਸਾਜਨਾ ਸੰਤ ਆਓ ਮੇਰਾ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪ੍ਰੇਰੇ। ਹੁਣ ਇੱਥੇ ਪ੍ਰੇਰੇ ਦਾ ਅਰਥ ਪ੍ਰੇਰਨਾ ਨਹੀਂ, ਪ੍ਰੇਰੇ ਦਾ ਅਰਥ ਹੁੰਦਾ ਪਰਾਂ ਹੋਣਾ, ਪਰਾਂ ਕਰਨਾ, ਦੂਰ ਕਰਨਾ। ਜਦੋਂ ਤੇਰੇ ਘਰ ਵਿਚ ਆ ਗਏ ਤੇ ਸੱਚ ਜਾਣੀ ਤੇਰੇ ਅੰਦਰ ਦੀ ਬਿਰਤੀ ਜਿਹੜੀ ਉਸੇ ਵੇਲੇ ਤੈਨੂੰ ਛੱਡ ਕੇ ਚਲੀ ਜਾਏਗੀ। ਕਿਉਂ? ਰੱਬ ਦੀ ਬੰਦਗੀ ਕਰਨ ਵਾਲੇ ਦੇ ਨੇੜੇ ਬਈਏ ਤੇ ਅੰਦਰ ਨੂੰ ਸਕੂਨ ਮਿਲਦਾ। ਮੈਂ ਇੱਕ ਦੋ ਉਦਾਹਰਨ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਚਾਹੁੰਦਾ। ਵੈਸੇ ਦੇਖੋ ਇਹ ਟੀਕੇ ਦੇ ਅਰਥ ਨਹੀਂ। ਅੱਜ ਸਵੇਰੇ ਚੱਲਦਿਆਂ ਸੁਬਹਿਕਨੀ ਬਾਣੀ ਵਿਚਾਰਦਿਆਂ ਵਿਚਾਰਦਿਆਂ ਮਨ ਚ ਆਇਆ ਵੀ ਇਹਦੇ ਅਰਥ ਕੀ ਨੇ ਕਿ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ। ਇਹ ਪਿਆਰੇ ਮੇਲੀ ਕਹਿਣ ਲੱਗੇ ਹਰ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਹਰ ਗੁਰਪੁਰਾ ਆਰਾਧਿਆ ਦਰਗਹਿ ਸੱਚ ਖਰੇ। ਹੁਣ ਖਰੇ ਦੇ ਅਰਥ ਅਸੀਂ ਕਰਾਂਗੇ ਬਿਲਕੁਲ ਸ਼ੁੱਧ। ਗੁਰਮੁਖੋ, ਮੈਂ ਦਾਵਾ ਨਹੀਂ ਕਰਨਾ ਅਰਥਾਂ ਦਾ, ਮੇਰੇ ਮਨ ਚ ਸਵੇਰੇ ਆਇਆ ਵੀ ਸਹੀ ਪਿਆਰੇ ਮੇਲ ਇੱਥੇ ਦੇ ਅਰਥ ਨਹੀਂ ਬਣ ਗਏ। ਜਦੋਂ ਸੱਚ ਆ ਗਿਆ ਤੇ ਖਰੇ ਦੀ ਗੁੰਜਾਇਸ਼ ਨਹੀਂ, ਸੱਚ ਆਪਣੇ ਆਪ ਵਿਚ ਖਰਾ ਹੈ। ਕਹਿਣ ਲੱਗੇ ਇਹੋ ਜਿਹੇ ਪਿਆਰੇ ਮਿਲ ਜਾਣਗੇ ਤੇ ਜਿੱਦਣ ਰੱਬ ਦੀ ਦਰਗਾਹ ਵੀ ਤੁਰੇਗਾ ਤੇ ਸੱਚ ਜਾਣੀ ਉੱਥੇ ਖਲੋਤੇ ਵੀ ਤੈਨੂੰ ਮਿਲਣਗੇ। ਖਰੇ ਦਰ ਤੇ ਖਲੋਤੇ ਹੋਏ ਕਹਿਣ ਲੱਗੇ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ, ਹਰ ਗੁਰਪੁਰਾ ਆਰਾਧਿਆ ਦਰਗਾਹ ਸੱਚ ਖਰੇ। ਹਜ਼ੂਰ ਕਹਿ ਰਹੇ ਨੇ ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੇ ਪ੍ਰੇਰੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਸੰਤ ਚਰਨ ਧਰੋਂ ਮਾਥਾ, ਮੈਂ ਰੱਬ ਦੇ ਪਿਆਰੇ ਦੇ ਚਰਨਾਂ ਵਿਚ ਆਪਣੇ ਮੱਥੇ ਨੂੰ ਰੱਖ ਦਿਆਂ। ਕਿਉਂ? ਚਾਂਦਨਾ ਗ੍ਰਹਿ ਹੋਏ ਅੰਧੇਰੇ, ਉਹਦੇ ਆਉਣ ਨਾਲ ਮੇਰੇ ਅੰਦਰ ਨੂੰ ਚਾਨਣ ਮਿਲਣਾ ਹੈ। ਕਹਿਣ ਲੱਗੇ ਸੰਤ ਪ੍ਰਸਾਦ ਕਮਲ ਬਿਗਸੈ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਕਮਲ ਬਿਗਸੈ। ਬੇਨਤੀ ਕਰ ਰਿਹਾ, ਕਹਿਣ ਲੱਗੇ ਸੰਤ ਪ੍ਰਸਾਦ ਕਮਲ ਬਿਗਸੈ, ਗੋਬਿੰਦ ਭਜੋ ਪੇਖ ਨੇਰੇ। ਉਹਨਾਂ ਨੂੰ ਜਦੋਂ ਤੱਕਾਂ ਰੱਬ ਅੱਗੇ ਦੂਰ ਜਾਣ ਕੇ ਜਪਦਾ ਸਾਂ, ਜਦੋਂ ਸੰਤ ਜਨ ਮਿਲੇ ਸਾਹਿਬ ਤਾਂ ਕਹਿੰਦੇ ਨੇ ਸਾਧ ਕੈ ਸੰਗ ਲੱਗਾ ਪ੍ਰਭ ਮੀਠਾ। ਇੱਕ ਦਿਨ ਸਵੇਰੇ ਉੱਥੇ ਅਰਜ਼ ਕੀਤੀ ਸੀ ਕਿ ਰੱਬ ਦੀ ਬੰਦਗੀ ਕਰਨ ਵਾਲਾ ਮਿਲੇ ਜਿਹੜਾ ਅੱਗੇ ਨਿਤਨੇਮ ਦਾ ਸਵਾਦ ਨਹੀਂ ਆਉਂਦਾ, ਜਿਹੜਾ ਅੱਗੇ ਸਿਮਰਨ ਦਾ ਸਵਾਦ ਨਹੀਂ ਆਉਂਦਾ, ਮਾੜੀ ਜੀ ਗੱਲ ਕਹਿ ਜਾਏ ਨਾ ਅੰਜ ਲੱਗਦਾ ਬਸ ਹੁਣ ਇੱਕ ਗੱਲ ਮਿੱਠੀ ਲੱਗਣ ਲੱਗ ਪਈ, ਉਹਦੇ ਸੰਗਤ ਕੀਤਿਆਂ ਮਿੱਠੀ ਲੱਗੇਗੀ। ਆਓ ਕਦੀ ਗੁਰੂ ਇਤਿਹਾਸ ਵਿੱਚੋਂ ਨਜ਼ਰ ਦੌੜਾ ਕੇ ਦੇਖੋ ਖਾਂ, ਕਿੰਨੇ ਕੁ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਪਿਆਰੇ ਕਿਸੇ ਨੂੰ ਮਿਲੇ ਉਹ ਜ਼ਿੰਦਗੀ ਪਲਟ ਦੇ ਗਏ। ਮੈਂ ਕੁਝ ਕੁ ਗੁਰੂ ਇਤਿਹਾਸ ਵਿੱਚੋਂ ਉਦਾਹਰਨਾਂ ਦੇਣੀਆਂ ਨੇ, ਕਿਉਂਕਿ ਅਰਦਾਸ ਦੀ ਇੱਕ ਇਹੋ ਜਿਹਾ ਇਤਿਹਾਸ ਸਿਰਜਿਆ ਜਾ ਰਿਹਾ ਇਸ ਅਰਦਾਸ ਦੀ ਕਥਾ ਦਾ ਕਿ ਦਾਤਾ ਮੇਰ ਕਰੇ ਲੰਬੇਰੇ ਸਮੇਂ ਤੱਕ ਇਹਦੀ ਮਿਆਦ ਰਹੇਗੀ। ਸਾਹਿਬ ਕਿਰਪਾਲੂ ਜੀ, ਕਿ ਉਹਨਾਂ ਦੇ ਪਿਆਰੇ ਜੇ ਕਿਸੇ ਨੂੰ ਮਿਲਣ ਤਾਂ ਇੱਕ ਖਿਨ ਵੀ ਜੀਵਨ ਨਹੀਂ ਪਲਟਦੇ। ਅੱਜ ਮਲਸ਼ੀਆਂ ਦਾ ਭਗੀਰਥ ਆਇਆ, ਤੁਸੀਂ ਤਿਉਕ ਮਾਤਰ ਚਲੀ ਜਾਇਓ, ਹੁਣ ਇਤਿਹਾਸ ਦੇ ਵੱਲ ਨਜ਼ਰ ਦੌੜਾਇਓ, ਭਗੀਰਥ ਆਇਆ। ਤੇ ਸਵੇਰੇ ਉੱਠਿਆ ਦੇਖਿਆ ਇੱਕ ਔਰਤ ਝਾੜੂ ਪਈ ਲਾਂਦੀ ਏ, ਪੁੱਛਿਆ ਤੂੰ ਕੌਣ? ਕਹਿਣ ਲੱਗੀ ਜਿਸ ਕਾਲੀ ਦੀ ਤੂੰ ਪੂਜਾ ਕਰਨਾ ਮੈਂ ਇਹਦੇ ਦਰ ਦੀ ਝਾੜੂ ਬਰਦਾਰ ਹਾਂ, ਇਹਨੂੰ ਛੱਡ ਕੇ ਹੁਣ ਜਾਈ ਨਾ। ਭਗੀਰਥ ਨੇ ਗੁਰੂ ਨਾਨਕ ਦੇ ਚਰਨ ਸਪਰਸ਼ ਕੀਤੇ, ਪਿਆਰੇ ਦਾ ਪਿਆਰਾ ਬਣ ਗਿਆ। ਇੱਕ ਰਾਤ ਲਾਹੌਰ ਗਿਆ ਤੇ ਮਨਸੁਖ ਨੂੰ ਇੱਕ ਰਾਤ ਕੇਵਲ ਮਿਲਿਆ, ਬਸ ਉਹਦੀ ਸੰਗਤ ਕਰਨ ਦੇ ਨਾਲ ਮਨੁੱਖ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ। ਕੀ ਉਸ ਪਿਆਰੇ ਦੀ ਸੰਗਤ ਕੀਤਿਆਂ ਨਾਮ ਚਿੱਤ ਨਹੀਂ ਆਇਆ? ਭਗੀਰਥ ਦੀ ਸੰਗਤ ਕੀਤਿਆਂ ਮਨਸੁਖ ਗੁਰੂ ਨਾਨਕ ਦਾ ਹੋ ਗਿਆ, ਤੇ ਮਨਸੁਖ ਲੈ ਕੇ ਕਿਰਪਾ ਸਮੁੰਦਰ ਦੇ ਕਿਨਾਰੇ ਜਹਾਜ਼ ਲਾ ਕੇ ਅੱਜ ਸ਼ਿਵਨਾਭ ਨੂੰ ਮਿਲਿਆ। ਇੱਕ ਖਿਨ ਮਿਲਣ ਦੀ ਦੇਰ ਸੀ ਪਿਆਰਾ, ਉਹਦੇ ਅੰਦਰ ਵੀ ਗੁਰੂ ਨਾਨਕ ਵਸ ਗਿਆ। ਅਸੀਂ ਕਹਿੰਦੇ ਇਹੋ ਜਿਹੇ ਪਿਆਰੇ ਮਿਲੀ ਜਿਨ੍ਹਾਂ ਨੂੰ ਮਿਲ ਕੇ ਤੂੰ ਚਿੱਤ ਵਿਚ ਆ ਜਾਏ। ਮੈਂ ਸਿਰਫ ਤਿਉਕ ਮਾਤਰ ਬੇਨਤੀ ਕਰਨੀ ਏ, ਭਗੀਰਥ ਮਿਲਿਆ ਪਿਆਰੇ ਨੂੰ ਤੇ ਪਿਆਰੇ ਦਾ ਪਿਆਰਾ ਬਣ ਗਿਆ, ਪਿਆਰੇ ਦੀ ਸੰਗਤ ਕੀਤੀ ਮਨਸੁਖ ਨੇ ਤੇ ਉਹਦੇ ਅੰਦਰ ਵੀ ਗੁਰੂ ਨਾਨਕ ਚਿੱਤ ਆ ਗਿਆ। ਮਨਸੁਖ ਦੀ ਸੰਗਤ ਕੀਤੀ ਸ਼ਿਵਨਾਭ ਨੇ, ਉਹਦੇ ਅੰਦਰ ਗੁਰੂ ਨਾਨਕ ਚਿੱਤ ਆਇਆ, ਤੇ ਜਦੋਂ ਉਹਦੀ ਸੰਗਤ ਸਾਰੀ ਪ੍ਰਜਾ ਨੇ ਕੀਤੀ, ਪੂਰੇ ਦਾ ਪੂਰਾ ਰਾਜ ਹੀ ਗੁਰੂ ਨਾਨਕ ਦੀ ਜੈ ਜੈਕਾਰ ਕਰਨ ਲੱਗ ਪਿਆ। ਦਾਤਾ ਇਹੋ ਜਿਹੇ ਪਿਆਰੇ ਮੇਲ ਅੱਜ ਭਾਈ ਲੈਣਾ ਜੀ ਤੁਰੇ ਨੇ। ਮੈਂ ਸਿਰਫ ਇਹ ਨਹੀਂ ਸਾਖੀਆਂ ਦੇ ਵਿਸਤਾਰ ਵੱਲ ਨਹੀਂ, ਤਿਉਕ ਮਾਤਰ ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਕਿ ਹਾਂ ਅੱਜ ਵੀ ਕੋਈ ਬੰਦਗੀ ਵਾਲਾ ਸੁਬੈਕਨ ਬਚਨ ਕਹਿ, ਉਹਦੇ ਬਚਨਾਂ ਨੂੰ ਗੁਰੂ ਫੁੱਲ ਚਾੜ ਕੇ ਪੂਰਿਆ ਕਰ ਦਿੰਦਾ ਹੁੰਦਾ ਹੈ। ਬੋਲਿਓ ਸੁਬੈਕਨ, ਹਾਂ ਕਹਿਣ ਤੇ ਨਹੀਂ। ਦੇਖੋ ਅੱਜ ਭਾਈ ਲੈਣਾ ਜੀ ਸਾਰੀ ਰਾਤ ਜਗਰਾਤੇ ਵਿੱਚ ਕੱਟੀਏ, ਸੂਹਾ ਵੇਸ ਪਾ ਕੇ ਨਿਕਲੇ ਨੇ, ਤੇ ਇੱਕ ਘਰੋਂ ਆਵਾਜ਼ ਪਈ ਆਉਂਦੀ ਏ, ਪੌੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਭਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾਂ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਏ ਕੌਣ ਹੈ, ਕਰਤਾਰਪੁਰ ਤੋਂ ਪਿਆਰੇ ਦਾ ਪਿਆਰਾ ਬਣ ਕੇ ਆਇਆ। ਭਾਈ ਜੋਧ ਇੱਕ ਖਿਨ ਕੋਲ ਬੈਠੇ ਨੇ, ਪਤਾ ਨੀ ਉਹਦੀ ਸੰਗਤ ਕਰਨ ਦੇ ਨਾਲ ਚਿੱਤ ਵਿਚ ਗੁਰੂ ਨਾਨਕ ਵਸ ਗਿਆ। ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਹੇ ਮੇਰੇ ਦਾਤਾ ਸਾਰੇ ਦਿਨ ਵਿਚ ਕਿਤੇ ਇੱਕ ਅੱਧਾ ਮਿਲਾ ਦਿਆ ਕਰ, ਜਿਹਨੂੰ ਮਿਲ ਕੇ ਸਾਰਾ ਦਿਨ ਤੇਰੀ ਯਾਦ ਆਉਂਦੀ ਰਹੇ, ਮਿਹਰ ਕਰੀ। ਮੈਂ ਅੱਗੇ ਬੇਨਤੀ ਕਰਨੀ ਏ, ਇਸ ਤੋਂ ਬਚਣਾ ਕਿਵੇਂ ਵੇ ਸਾਖਤਾਂ ਤੋਂ? ਸਾਹਿਬ ਕਿਰਪਾਲੂ ਜੀ ਨੇ ਭਾਈ ਜੋਧ ਦੀ ਇੱਕ ਕਿਨ ਸੰਗਤ ਕੀਤੀ ਤੇ ਭਾਈ ਲਹਿਣਾ ਜੀ ਸਦਾ ਕਰਤਾਰਪੁਰ ਦੇਖੋਗੇ ਆਏ ਸਨ। ਸੰਗ ਨੂੰ ਕਿਹਾ ਤੁਸੀਂ ਰੁਕੋ, ਮੈਂ ਹੁਣੇ ਆਇਆ। ਹਾਂ ਮੱਥਾ ਟੇਕਣ ਗਏ, ਪਰਤ ਕੇ ਆਏ ਨਹੀਂ, ਸਦਾ ਲਈ ਬਾਬੇ ਦੇ ਬਣ ਗਏ। ਕੀ ਉਹਨਾਂ ਨੂੰ ਪਿਆਰਾ ਮਿਲਿਆ ਨਹੀਂ, ਜਿਹਦੇ ਮਿਲਣ ਨਾਲ ਉਹਨਾਂ ਨੂੰ ਗੁਰੂ ਚੇਤੇ ਆਇਆ? ਤੀਜੀ ਉਦਾਹਰਨ ਹੈ, ਇੱਕ ਬੰਦਾ ਰਾਤ ਨੂੰ ਬੋਲੀ ਮਾਰ ਕੇ ਤੋੜ ਕੇ ਚਲਾ ਗਿਆ ਕਿ ਬੁੱਢਾ ਹੋ ਗਿਆ, ਅਜੇ ਤੱਕ ਨਗੁਰਿਆ ਤੁਰਿਆ ਫਿਰਨਾ, ਤੇ ਸਵੇਰੇ ਕੰਨਾਂ ਵਿਚ ਆਵਾਜ਼ ਪਈ ਏ ਕਿ ਕਰਨੀ ਕਾਗਦ ਮਨ ਮਿਸਵਾਣੀ ਬੁਰਾ ਭਲਾ ਦੋ ਲੇਖ ਪਏ, ਬੀਬੀ ਅਮਰੋ ਦੇ ਕੋਲ ਖਲੋਤੇ ਨੇ। ਕਿ ਉਹ ਗੁਰਮੁਖ ਪਿਆਰਾ ਮਿਲਿਆ ਨਹੀਂ, ਜਿਹਦੇ ਮਿਲਣ ਨਾਲ 62 ਸਾਲ ਦਾ ਬਾਬਾ ਮੋਢੇ ਤੇ ਗਾਗਰ ਚੁੱਕ ਕੇ 12 ਸਾਲ ਘਾਲਣਾ ਪਿਆ ਘਾਲਦਾ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਇਹਦਾ ਮਤਲਬ ਇਹ ਨਹੀਂ ਇੱਕ ਘੜੀ ਮਿਲੇ, ਆਪਾਂ 4 ਕਿਤਾਬਾਂ ਪੜ੍ਹੀਆਂ, ਚੁੰਝ ਚਰਚਾ ਕੀਤੀ ਤੇ ਮਗਰੋਂ ਕਹਿ ਦਿੱਤਾ, ਅਸੀਂ ਤਾਂ ਹੀ ਤਾਂ ਅਰਦਾਸ ਕਰਨੇ ਆ। ਸਹੀ ਪਿਆਰੇ ਮੇਲੇ ਪਿਆਰੇ ਪੂਰੇ ਕੋਈ ਨੀ, ਜੇ ਸੱਚ ਜਾਣਿਓ ਉਹ ਮਿਲਣ ਨਾਲ, ਜਿਹਦੇ ਮਿਲਣ ਨਾਲ ਪਰਤ ਕੇ ਗੁਰੂ ਵਿਸਰੇ ਨਾ। ਸਾਹਿਬ ਕਿਰਪਾਲੂ ਜੀ, ਬੀਬੀ ਅਮਰੋ ਨੇ ਇੱਕ ਸ਼ਬਦ ਪੜ੍ਹਿਆ ਤੇ ਗੁਰੂ ਕੇ ਸਿੱਖੋ, ਬਾਬਾ ਅਮਰਦਾਸ ਬਜ਼ੁਰਗ ਸਦਾ ਲਈ ਗੁਰੂ ਨਾਨਕ ਸਾਹਿਬ ਦੇ ਘਰ ਦੇ ਹੋ ਗਏ ਨੇ, ਉਸ ਤੋਂ ਅੱਗੇ ਕਦੀ ਤੱਕੋ। ਅੱਜ ਇੱਕ ਸੱਜਣ ਮੱਝਾਂ ਚੋਰੀ ਕਰਕੇ ਆਉਂਦਾ ਪਿਆ ਤੇ ਪਿੱਛੇ ਉਹਦੇ ਮਾਲਕ ਲੱਗ ਗਏ ਨੇ, ਉਹ ਇੱਕੋ ਦਮ ਛੱਪੜ ਵਿਚ ਮਾਡਾ ਟੋਬੇ ਵਿਚ ਮੱਝਾਂ ਵਾੜ ਕੇ ਕਹਿੰਦਾ ਕਿ ਸਾਹਮਣੇ ਫਕੀਰ ਦੀ ਕੁੱਲੀਏ ਦੇ ਕੁਲ ਜਾਵਾਂਗਾ। ਉਹ ਫਕੀਰ ਕੌਣ ਹੈ? ਗੁਰੂ ਰਾਮਦਾਸ ਦਾ ਨਵਾਜਾ ਸਿੱਖ, ਗੁਰੂ ਅਰਜਨ ਦੇ ਵੇਲੇ ਤੱਕ ਟਿਕਿਆ ਭਾਈ ਅਦਲੀ। ਇੱਕੋ ਦਮ ਉਹਦੇ ਕੋਲ ਜਾ ਕੇ ਕਹਿੰਦਾ, ਬਾਬਾ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ, ਮੈਨੂੰ ਬਚਾ। ਹੁਣ ਧਿਆਨ ਦਿਆ ਜੇ, ਉਹਨੇ ਨੀ ਕਿਹਾ ਜੇ ਕਿ ਤੂੰ ਚੋਰੀ ਨਾ ਕਰ। ਪਤਾ ਨੀ ਸਿੱਖ ਦੀ ਸ਼ਖਸੀਅਤ ਦਾ ਪ੍ਰਭਾਵ ਇੰਨਾ ਪੈ ਗਿਆ ਕਿ ਸਾਰੀ ਜ਼ਿੰਦਗੀ ਚੋਰੀ ਕਰਨ ਵਾਲਾ ਕਹਿੰਦਾ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਉਹ ਕੌਣ ਸੀ ਜੀ? ਉਹ ਗੁਰੂ ਦਾ ਸੀਨਾ ਸੀ ਭਾਈ ਬਿਧੀ ਚੰਦ। ਇੱਕ ਗੁਰਮੁਖ ਪਿਆਰਾ ਮਿਲਿਆ ਤੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੀਨਾ ਟਿਕਿਆ ਹੋਇਆ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਸਾਈ ਮੀਆਂ ਮੀਰ ਦਾ ਜ਼ਿਕਰ ਚੱਲਿਆ, ਸਾਈ ਮੀਆਂ ਮੀਰ ਜੀ ਉਸ ਪਰਮਾਤਮਾ ਦੀ ਸਿਫਤ ਨਾਲ गुरु अर्जुन देव जी दे चरणा दे अनन सेवक सन। मैं बेनती सिर्फ ट्यूक मात्र कर रहा कि जिन्हां नूं गुरमुख प्यारे मिले उन्हां दी जिंदगी विच पलटा जरूर आया, ते जदों गुरमुख प्यारा कोई जीवन वाला मिल गया ते उन्हां नूं याद करके फिर अखां भरदे ने कि फलाने महापुरश मिले सन, एक बचन कह के गए सन, बस जेड़ा ओ आनंद देगा वह कदी भुलदा ही नहीं पिया। ओने गुरमुख प्यारे हुण तको साईं मियां मीर धन गुरु अर्जुन देव जी दे चरणा दा सिख है, ओदी जीवन नूं कदी पढ़ियो। वैसे मेरे कोल समा नहीं, तकरीबन डेढ़ दो घंटे दा लैक्चर है साईं मियां मीर दा जीवन। थले तप्पड़ बोरियां विशियां हुंदियां सन, दारा शिको वर्गे उन्हां दे मुरीद सन, इन्ने परहेजदार सन कि दारा शिको दी लिखत विचों भी कहिंदे ने कि जिस दिन मेरी भैण जवान होई कहन लगे बेटा अज तो बाद तू मैनू इशनान ना कराण आया कर, तू सियाणी हो गई है, कदी तक्यो जे किसे मिल आउणा ते इको गल कहनी पलिया अपना समा भी बर्बाद ना कर, तू अपना काम कर, मेनू अंदर बैठ के अपना करन दे। तको गुरु अर्जुन देव दे चरणा विच गए ते घंटियां बधी इस अष्टपदी दी विचार करदे रहे ब्रह्म ज्ञानी कौन हुंदा है, ते मेरे गुरु अर्जुन देव ने ऐसी नदर कीती, भाई गुरदास वर्गियां दा जिक्र गुरमुखां दा कीता, ऐसी कृपा कीती कि साईं मियां मीर सारी जिंदगी ही ब्रह्म ज्ञान विच विचरदे रहे। गुरु अर्जुन देव शहीद हुंदे ने ते साईं दियां अखां विच नीर दी झड़ीए। मैं तक्यो जिहड़ी बेनती कर लगा, गुरु अर्जुन देव दे दर ते आप चल के आउंदा है ते कई कई दिन ओ साईं सिफतां करदा गोष्टां करदा अंदर नूं भर के जांदा है, ते जहांगीर ने दिल्ली विच एक वारी सद्या ते जदों तुरन लगे जहांगीर कहिंदा कुछ मंग लो, ते साईं मियां मीर ने इको गल कही, कहन लगे मेरी गल मन्नेगा, जहां जहांगीर कहिंदा दसो, कहिंदा अज तो बाद मैनू अपने घर विच कदी भी बुलाई ना क्योंकि तेनू मिलके खुदा दी याद विसर जांदी। कदी तक्यो, मैं बेनती करा, एक पासे हिंदुस्तान दा बादशाह और इको दम ठठंबर गया, कह लगा महाराज मेनू बख्श लो, कह लगा तुसी गुरु अर्जुन देव नू ता कई कई दिन मिलदे रहे, कह लगे ठंड दे घर सन तेनू अकल ना आई, तू तत्ती तवी ते बिठा के भी तपाण दा यतन कीता ओ तत्ती तवी ते ठंडे रहे, मैं इस करके उन्हां दे घर जांदा सा उन्हां दे कोल बैठे मेरे अंदर दी तपश मिटदी सी। ए वे सही प्यारे मेल, जिन्हां मिलिया तेरा नाम चित आवे, जिन्हां नूं मिलिए तेरे नाम तेरी याद किरदे विच आ जाए। मैं कहना अज नहीं, अनेकां सिख साईं मियां मीर वर्गे, भाई विधि चंद वर्गे, भाई मंझ वर्गे, बाबे बुढ़े वर्गे, भाई गुरदास वर्गे, ते एक मैं बेनती कीती है पिछले दिनी भी कि गुरु अजे जिउंदा है, ते जदों अज कोई बंदगी वाले दी गल करे ते साडे अंदर इको दम सुइयां चिबदियां ने देह दी पूजा, ओ इस गल नूं समझो सिखो, जेडे देह दी पूजा करांदे ने एक खिन दे विच उहनां तिड़क जाणा है, हां जेडे तुरे फिरदे ने रब दे रंग विच रते उहनां कोल अज भी बैठिया ठंड पैंदी है, अज भी उहनां नूं मिलिया सकून मिलदा है। मैं एक उदाहरण अक्सर अर्ज करना हुंना कि प्रोफेसर पूरन सिंह वर्गा, ओ किसे ने इस चीज दी व्याख्या पढ़नी होवे कि सही प्यारे मेल जिन्ना मिलिया तेरा नाम चितावे, उहनां दी जेड़ी किताब खुले लेख है ना ओदी भूमिका कदी पढ़ियो, ओदे विच उहनां ने एक जिक्र कीता है 1912 सिख एजुकेशनल कानफ्रेंस विचो मिले ने। मैं ट्यूक मात्र अर्ज करनी है कि सही प्यारे मेल जिन्ना मिलिया तेरा नाम चितावे, ओथे गए ने स्टेज ते कीर्तन हुंदियां, तुसीं कई वारी इह घटना सुनी है, मैं सिर्फ संखेप मात्र एक अर्ज खुले लेख विचो करनी चाहना। उन्हां ने संगत कीती है ओथे, जदो बोलन लगे ने आए कुछ बोलन सन ते बोली कुछ गए ने। देखो जरा परमारथ दी खेड है ना, या ज्ञानियां गुनियां दे वस दी खेड नहीं, जे मैं बेनती करा लिखारियां लखूरियां दे साडे वर्गियां दी वस दी खेड नहीं। हुण एक अनपढ़ बंदा जिथे जा के बोलदा ओथे पंडित दे वस दा रोग नहीं बोलना। इसे करके कबीर जी ने कहा सी, कहन लगे ब्राह्मण गुरु है जगत का, भगतन का गुरु नाहे। एदा मतलब ब्राह्मण केवल एक नहीं, एदा भाव जेड़ा अखरां दे विच उलझ के रह गया है, सच जानी ओ दानियां दा गुरु तां हो सकदा है, भगतां दा गुरु तां अंदर दी प्रेमा भगती है। मैं उदाहरण एक देना वा, पहुंच जाना, हुण एक बंदा इंडिया दी धरती ते बैठा है, सिर्फ मेरी उदाहरण नूं समझण वास्ते ਕਿ ਉਹਨੂੰ ਕਿਤੇ ਕਿਸੇ ਦਾ ਸਫ਼ਰਨਾਮਾ ਮਿਲ ਜਾਂਦਾ। ਉਹ ਅਮਰੀਕਾ ਹੋ ਕੇ ਗਿਆ ਕੋਈ ਵਿਦਵਾਨ, ਉਹਨੇ ਆਪਣਾ ਸਫ਼ਰਨਾਮਾ ਲਿਖ ਦਿੱਤਾ। ਉਹਨੇ ਸਫ਼ਰਨਾਮੇ ਵਿੱਚ ਤੁਹਾਡੇ ਸੈਨ ਫ੍ਰਾਂਸਿਸਕੋ ਦਾ ਜ਼ਿਕਰ ਕੀਤਾ, ਐਲਏ ਦਾ ਜ਼ਿਕਰ ਕੀਤਾ, ਨਿਊਯਾਰਕ ਦਾ ਜ਼ਿਕਰ ਕੀਤਾ। ਉਹ ਸਾਰੀਆਂ ਗੱਲਾਂ ਨੂੰ ਪੜਨ ਤੋਂ ਬਾਅਦ ਨਾ ਇੱਕ ਸੱਜਣ ਜਿੱਥੇ ਜਾਂਦਾ ਉੱਥੇ ਫਿਰ ਗੱਲ ਕਰਨੀ ਸ਼ੁਰੂ ਕਰਦਾ, ਅਮਰੀਕਾ ਦਾ ਨਿਊਯਾਰਕ ਸ਼ਹਿਰ ਐਸਾ ਹੈ, ਸੈਨ ਫ੍ਰਾਂਸਿਸਕੋ ਐਸਾ ਹੈ, ਐਲਏ ਐਸਾ ਹੈ। ਇੱਕ ਬੰਦਾ ਬਿਲਕੁਲ ਅਨਪੜ੍ਹ ਹੈ, ਉਹਨੂੰ ਯੂਐਸਏ ਵੀ ਨਹੀਂ ਲਿਖਣਾ ਆਉਂਦਾ, ਉਹਦਾ ਲੱਗ ਗਿਆ ਵੀਜ਼ਾ, ਉਹ ਇੰਡੀਆ ਤੋਂ ਚੜ ਕੇ ਜਹਾਜ਼ ਤੇ ਆ ਗਿਆ ਇੱਥੇ। ਉਹਨੇ ਅੱਖਾਂ ਨਾਲ ਸੈਨ ਫ੍ਰਾਂਸਿਸਕੋ ਤੱਕਿਆ, ਉਹਨੇ ਨਿਊਯਾਰਕ ਦੇਖਿਆ, ਉਹਨੇ ਐਲਏ ਦੇਖਿਆ, ਪਰਤ ਕੇ ਇੰਡੀਆ ਗਿਆ ਤੇ ਜਦੋਂ ਪੜ੍ਹੇ ਲਿਖੇ ਕੋਲ ਗਿਆ ਉਹ ਕਹਿੰਦਾ ਨਹੀਂ ਤੂੰ ਭੁਲੇਖੇ ਵਿੱਚ, ਜੋ ਤੂੰ ਪੜ੍ਹਿਆ ਅਸਲੀਅਤ ਇਹ ਨਹੀਂ, ਜੋ ਮੈਂ ਵੇਖ ਕੇ ਆਇਆ ਅਸਲੀਅਤ ਇਹ ਵੇ। ਹੁਣ ਕੀ ਫਰਕ ਕੱਢੋਗੇ? ਹੁਣ ਇੱਕ ਬੰਦਾ ਵੇਖ ਕੇ ਆਇਆ ਸਭ ਕੁਝ ਅੱਖਾਂ ਨਾਲ। ਮੈਂ ਕਹਿੰਦਾ ਜਿਹੜੇ ਰੱਬ ਦੇ ਪਿਆਰੇ ਭਗਤਾਂ ਦੀ ਬਾਣੀ ਹੈ ਨਾ, ਪੰਡਿਤ ਕਹਿੰਦੇ ਸਨ ਅਨਪੜ੍ਹ ਨੇ, ਉਹ ਕੇਵਲ ਤਾਂ ਕੇਵਲ ਵੇਦਾਂ ਨੂੰ ਖੋਲ ਕੇ ਚਰਚਾ ਕਰਦੇ ਰਹੇ, ਇਹ ਨਾਮ ਦੇ ਜਹਾਜ਼ਾਂ ਤੇ ਚੜ ਕੇ ਰੱਬ ਦਾ ਘਰ ਵੇਖ ਕੇ ਆ ਗਏ। ਬਸ ਫਰਕ ਇਹਨਾਂ ਚ, ਉਹਨਾਂ ਨੇ ਤੱਕਿਆ। ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖ ਹੈ ਆਖੀ, ਜੋ ਅੱਖਾਂ ਨਾਲ ਤੱਕਿਆ ਉਹਨਾਂ ਬੋਲ ਕੇ ਦੱਸ ਦਿੱਤਾ ਵੀ ਆ ਕੁਝ ਸਾਈਂ ਦੇ ਘਰ ਵਿੱਚੋਂ ਅਸੀਂ ਤੱਕ ਕੇ ਆਏ ਆ। ਤੇ ਜਦੋਂ ਤੱਕ ਕੇ ਆਏ ਉਹਨਾਂ ਨੇ ਫਿਰ ਬਾਣੀ ਵਿੱਚ ਰੱਬ ਨਾਲ ਗੱਲਾਂ ਵੀ ਕੀਤੀਆਂ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਪ੍ਰੋਫੈਸਰ ਪੂਰਨ ਸਿੰਘ ਅੱਜ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਬੋਲਣ ਲੱਗਾ ਹੈ ਤੇ ਇੱਕੋ ਦਮ ਪਤਾ ਨੀ ਕੀਰਤਨ ਨੇ ਅੰਦਰ ਨੂੰ ਚਰਨਾੜ ਛੇੜੀ, ਬੋਲੀ ਕੁਝ ਹੋਰ ਗਿਆ। ਕੀਰਤਨ ਬੋਲਣ ਤੋਂ ਬਾਅਦ ਸਟੇਜ ਤੇ ਬੈਠਾ ਭਾਈ ਵੀਰ ਸਿੰਘ ਜੀ ਹੋਣਾ ਨੇ ਸਿਰਫ ਆਪਣੇ ਹੱਥ ਨਾਲ ਉਹਨਾਂ ਦੀ ਬਾਂਹ ਨੂੰ ਪਕੜਿਆ, ਕੋਲ ਬਿਠਾਇਆ ਤੇ ਸੱਜਾ ਹੱਥ ਰੱਖ ਕੇ ਮੋਢੇ ਦੇ ਉੱਤੇ ਇੱਕੋ ਦਮ ਉਂਗਲਾਂ ਦੇ ਨਾਲ ਉਹਦੇ ਕੇਸਾਂ ਵਿੱਚ ਸਿਰ ਤੱਕ ਚਲੇ ਗਏ ਤੇ ਇੱਕੋ ਗੱਲ ਕਹਿ, ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਇਹ ਨੀ ਕਿਹਾ ਕਿ ਰੱਖੋ। ਅੱਜ ਮੈਂ ਪੜ੍ਹ ਰਿਹਾ ਸਾਂ ਕਿਰਪਾਲ ਸਿੰਘ ਕਸੇਲ ਦੀ ਲਿਖਤ ਰਾਜਹੰਸ। ਕਹਿਣ ਲੱਗੇ ਇੱਕੋ ਦਮ ਕਿਹਾ, ਕਹਿਣ ਲੱਗੇ ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਕਹਿਣ ਦੀ ਦੇਰ ਸੀ, ਪਤਾ ਨੀ ਕਿ ਉਹਨਾਂ ਕੇਸਾਂ ਵਿੱਚ ਕਿਹੜਾ ਕਰੰਟ ਉਸ ਗੁਰਮੁਖ ਨੇ ਲਾ ਦਿੱਤਾ। ਸਿਰ ਤੋਂ ਪੈਰਾਂ ਤੱਕ ਭਾਈ ਵੀਰ ਸਿੰਘ ਦੇ ਟੱਚ ਕਰਨ ਦੀ ਦੇਰ ਸੀ, ਪ੍ਰੋਫੈਸਰ ਪੂਰਨ ਸਿੰਘ ਦਾ ਰੋਮ ਰੋਮ ਕਿਸੇ ਵਿਸਮਾਦ ਵਿੱਚ ਚਲਾ ਗਿਆ। ਮੇਰੇ ਦਾਤੇ ਇਹੋ ਜਿਹੇ ਪਿਆਰੇ ਮੇਲੀ, ਇਹ ਨਾ ਸਮਝਿਓ ਅਸੀਂ ਚਾਰ ਅੱਖਰ ਪੜ੍ਹ ਕੇ ਉਸ ਗੁਰਮੁਖ ਵਿਦਵਾਨ ਤੇ ਕਟਾਕਸ਼ ਕਰਨ ਲੱਗ ਪਏ ਨੇ, ਆਹ ਨਾ ਲਿਖਿਆ ਆਹ ਕਿਉਂ ਲਿਖਿਆ। ਮੈਂ ਕਹਿੰਦਾ ਜਿਹੜਾ ਲਿਖਿਆ ਉਹਦੇ ਤੋਂ ਕੁਝ ਸਿੱਖ ਲਵੋ। ਆ ਕਦੀ ਕਿਸੇ ਨੇ ਉਹਨਾਂ ਦਾ ਰਾਣਾ ਸੂਰਤ ਸਿੰਘ ਪੜ੍ਹਿਆ ਹੋਵੇ ਜਿਨ੍ਹਾਂ ਨੂੰ ਅੱਜ ਤੀਕਰਾਂ? ਮੈਂ ਕਹਿੰਦਾ ਜਿਸ ਘਰ ਵਿੱਚ ਮੌਤ ਹੋ ਜਾਏ, ਕੋਈ ਘਟਨਾ ਵਾਪਰ ਜਾਏ, ਮਾਤਾ ਸਬਰਾਈ ਦੀਆਂ ਸੱਤ ਔਖੀਆਂ ਰਾਤਾਂ ਪੜ੍ਹਿਓ, ਆਪਣੇ ਆਪ ਅੰਦਰ ਟਿਕ ਜਾਂਦੇ। ਕਦੀ ਰਾਣਾ ਸੂਰਤ ਸਿੰਘ ਪੜ੍ਹਿਓ, ਅੰਦਰ ਦੀਆਂ ਮੰਜ਼ਲਾਂ ਕੀ ਨੇ, ਅੰਦਰ ਦੇ ਨਾਮ ਜਪਦਿਆਂ ਕਿਹੜੇ ਕਿਹੜੇ ਪੜਾਅ ਹੁੰਦੇ ਨੇ। ਸਿਰਫ ਕੇਸਾਂ ਨੂੰ ਟੱਚ ਕੀਤਾ ਤੇ ਕਿਹਾ, ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਕਹਿੰਦੇ ਨੇ ਪ੍ਰੋਫੈਸਰ ਪੂਰਨ ਸਿੰਘ ਰੋ ਪਿਆ। ਅੰਜ ਲੱਗਾ ਕਿ ਜਿਵੇਂ ਮੈਂ ਮੁੱਧ ਤਾਂ ਪਹਿਲਾਂ ਵਿਛੜ ਕੇ ਚਲਾ ਗਿਆ ਸਾਂ ਤੇ ਡਰਦਾ ਗੁਰਦੁਆਰੇ ਨਹੀਂ ਸੌਂਦਾ, ਅੰਜ ਲੱਗਾ ਜਿਵੇਂ ਮੈਨੂੰ ਅੱਜ ਫਿਰ ਬੂਹਾ ਖੋਲ ਕੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਬੇਟਾ ਤੂੰ ਭਾਵੇਂ ਪਿੱਠ ਦਿਖਾ ਕੇ ਚਲਾ ਗਿਓ ਪਰ ਮੈਂ ਬੂਹਾ ਬੰਦ ਨਹੀਂ ਕੀਤਾ, ਮੈਂ ਅੱਜ ਵੀ ਦਰਵਾਜ਼ਾ ਖੋਲ ਕੇ ਬੈਠਾ, ਤੂੰ ਆ ਤਾਂ ਸਹੀ ਸੱਚ ਜਾਣੋ। ਪ੍ਰੋਫੈਸਰ ਸਾਹਿਬ ਨੇ ਇਸ ਤੁਕ ਦੀ ਵਿਆਖਿਆ ਕੀਤੀ ਸੀ, ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਗ ਬਾਰ ਗੁਰ ਖੇਤ ਹੈ। ਕਹਿੰਦਾ ਸਿੱਖਾਂ ਜਿੰਨਾ ਮਰਜੀ ਭੱਜ ਜਾਈ, ਇੱਕ ਜਨਮ ਨੀ, ਦੋ ਜਨਮ ਨੀ, ਪੰਜ ਜਨਮ ਨੀ, ਜਿੰਨੇ ਮਰਜੀ ਜਨਮ ਲਾ ਕੇ ਪਿੱਠ ਕਰਕੇ ਭੱਜ ਜਾਈ, ਜਦੋਂ ਵੀ ਆਵੇਗਾ ਗੁਰੂ ਨਾਨਕ ਦਾ ਬੂਹਾ ਫਿਰ ਖੁੱਲਾ ਹੋਵੇਗਾ, ਤੈਨੂੰ ਬੂਹੇ ਵਿੱਚ ਖਲੋਤੇ ਉਡੀਕ ਦੇਖੋਣਗੇ ਐਸਾ ਗੁਰੂ। ਹੁਣ ਤੱਕੋ ਪ੍ਰੋਫੈਸਰ ਜੀ ਨੂੰ ਇੱਕ ਵਾਰੀ ਟੱਚ ਕੀਤਾ, ਇਕੱਠਿਆਂ ਸਾਰੀ ਰਾਤ ਚਰਚਾ ਹੋਈ। ਸਵੇਰੇ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਨੇ ਕਿਹਾ, ਨੀ ਤੂੰ ਕੇਸ ਰੱਖ, ਬਿਲਕੁਲ ਨੀ ਕਿਹਾ। ਕਹਿੰਦਾ ਹੁਣ ਕਿਰਪਾ ਕਰੋ ਦਸਤਾਰ ਦੇ ਦਿਓ, ਮੈਂ ਅੱਜ ਤੋਂ ਬਾਅਦ ਰੁਮਾਲ ਨਹੀਂ ਸਿਰ ਤੇ ਦਸਤਾਰ ਸਜਾਇਆ ਕਰਾਂਗਾ। ਗਏ ਨੇ ਦੇਹਰਾਦੂਨ ਪਹੁੰਚੇ, ਹਜ਼ਾਮਤ ਕਰਨ ਵਾਲਾ ਘਰ ਹੁੰਦਾ, ਉਹਨੂੰ ਆਉਂਦਿਆਂ ਸਾਰ ਕਹਿੰਦੇ ਨੇ, ਅੱਜ ਮੇਰੀ ਪੱਗ ਨੂੰ ਹੱਥ ਨਾ ਲਾਈ, ਅੱਜ ਮੇਰੇ ਕੇਸ ਵਧਣ ਲੱਗੇ ਨੇ, ਦੇਖੀ ਇੱਥੇ ਗੁਰਮੁਖ ਪਿਆਰਾ ਮੈਨੂੰ ਇੱਕ ਮਿਲਿਆ ਈ, ਬਸ ਉਹਨੇ ਹੱਥ ਫੇਰਿਆ, ਜਿੱਥੇ ਉਹਦਾ ਹੱਥ ਫਿਰ ਜਾ ਉੱਥੇ ਕੈਂਚੀ ਨਹੀਂ ਚੱਲਦੀ ਹੁੰਦੀ। ਸੱਚ ਜਾਣਿਓ ਜਿੱਥੇ ਗੁਰੂ ਦਾ ਹੱਥ ਫਿਰ ਜਾਏ ਉੱਥੇ ਰੰਬੀਆਂ ਨਹੀਂ ਚੱਲਦੀਆਂ ਹੁੰਦੀਆਂ। ਭਾਈ ਤਾਰੂ ਸਿੰਘ ਦੇ ਸਿਰ ਤੇ ਗੁਰੂ ਦਾ ਹੱਥ ਸੀ, ਰੰਬੀਆਂ ਵੀ ਖੁੰਡੀਆਂ ਹੋ ਗਈਆਂ ਨੇ, ਕੈਂਚੀ ਖੁੰਡੀ ਹੋ ਗਈ ਏ,
केस नहीं हो कट सकी, उस गुरमुख प्यारे दी रहमत मिली। हां जेडी उन्हें खुले लेख विच गल कही ओ मैं बेनती करनी चाहना। ओ कहिंदे लिखदे ने साल बाद परत के आए अमृत छकिया भाई साहब होरी आप शामिल विच होए, ते जदो अमृत छकिया मैं हर रोज दुहाई देना भावे कईयां नूं इह गल पौंदी नहीं। अमृत छकाना नूड़ के बन के लियाउणा नहीं, अमृत ओ छकाण जिन्हां दे अंदर आप नाम चलदा पिया है। जिन्हें मेरे वर्गे ने 1700 रुपया तनखा लैनी है एतवार नूं चोला बैग विच पा के लियाउणा है ते बाटे विच खंडा घुमाई जाणा, उहदा की असर होणा दूजे ते जी? इहनूं इक दिन मन्नोगे, हकीकत मन्नी पैगी। क्यों लोक अमृत तों भजदे पए ने? क्योंकि छकाण वाले विच वी दम नहीं दिसदा पिया। जे आप अंदर नाम चलदा होवे, आप अंदर गुरु वरसदा होवे, अमृत दी दात मिली। ते कहिंदे ने साल बाद प्रोफेसर पूरन सिंह अंबाले बोले अज दाड़ा वध्या सी, गोल दस्तारा चिट्टा सजाया, परी संगत नूं कहिंदे ने ओ पिछे देखो गुरु गोबिंद सिंह बाजां वाला घोड़े ते चढ़ के आ गया जे। पता नहीं ओहदे अंदरों की कांग उठी, उच्ची सारी उठ पिया, कहिंदा तको पिछे आओ बूवे चो गुरु गोबिंद सिंह आ गए जे, हाथ विच बाज जे, पंज प्यारे जे, ओ देखो चार साहबजादे नाल जे, जे पकड़ सकदे हो ते गुरु गोबिंद सिंह दे कुट के चरण पकड़ लो ते कह दियो साडे हिरदे विच वस जा, हुण बाहर ना निकली। गुरमुख ओ किन्नू गुरमुख प्यारा केड़ी शोह नू ला गया के इको दम इत्थे पहुंच गए। जदो ओना ने समाप्ति कीती ते भाई साहब अज फिर स्टेज ते बैठे सन, नीवी पाई बैठे भाई साहब, ते शुक्र भी जुड़े सन, दाता तू मेरी लाज रख ली, मेरे ते भरोसा करके एक संगत तेरे सिख दी कीती, तू मेरे सिख शब्द दी लाज रख ली। ते पूरन सिंह दे अखीरले शब्द सन के वाहेगुरु चंबे दी बूटी मन मेरे विच गुरमुख लाई हूं, सही प्यारे मेल जेड़े अंदर चंबे दी बूटी ला सकन। वाहेगुरु चंबे दी बूटी मन मेरे विच गुरमुख लाई हूं, आबे हयात दा पानी मिलिया नहर अर्श तो आई हूं, अंदर बूटी मुश्क मचाया जद फुलण ते आई हूं, कह लगे जोग जोग जीवे ए गुरमुख बाबल जिन्हें बूटी लाई हो। किते मिले गुरमुख बाबल जिन्हों मिलदे सार अंदर नाम दी बूटी महके। अज तुसी तकियो जदो एक नाम जपन वाला दूजे नू मिलदा है, उन्हां दे मिलन विच वी नाम दा इको दम संचार होण लग पैंदा है। मैं जेड़ी हकीकत विच बेनती करनी चाहना यह सिर्फ पृष्ठ भूमि सी इस गल नू कहन लई। प्रोफेसर पूरन सिंह ने कलम चुकी, खुले लेख विच उहदा इक पैर है, कहिंदा है मैं पंजाबी मां दे दुध नाल भी पूरी नहीं सी सिखी। ध्यान दिया जे, कहिंदा मैं पंजाबी मां दे दुध नाल भी पूरी ना सिखी, मैं मुद्दतां तो विछड़ के चला गया, कहिंदा अज भी मेनू पंजाबी दे कई अखर लिखने नहीं आउंदे, कहिंदा मेरी हकीकत है, कहिंदा मैं मुद्दतां पहला बाबे दा दर छड के चला गया, सालां बद्दी आया बुआ अथे खुला सी ते आवाज दिती पुत्र आ देख पिता जी मिले, कहन लगे मेनू गुरु घर ले गए, ओथे सामने एक गुरमुख मिलिया, बस ओदी मिलनी ने मेरे अंदर पंजाबी साहित नू जन्म दिता। ध्यान दिया जे, कहिंदा कविता आई वार्तक आया पंजाबी दे शब्दां दा जन्म होया, कहिंदा मेनू उस महापुरुष दी एक नजर ने, कहिंदा जेड़ी अज तुसी मेरियां अखां विच चमक देख दे ओ मेरी नहीं, ओ गुरमुख प्यारे दी जिन्हों मिल के गुरु नानक चेते आया, मेरे सीने भी जेड़ी नाम दी कणी धड़कदी पई ए मेरी नहीं उस गुरमुख दी ए जिन्हों मिल के मेरा गुरु नानक चेते आया। कहिंदा कविता दे जिन्ने औगण ने ओ मेरे ने, क्योंकि औगण शख्शी ने ते जिन्ने इहदे विचों गुण दिसदे ने उस गुरमुख दे ने, जिहदी एक खिण संगत ने मेरे जीवन नूं पलट दिता। अज भी गुरमुख प्यारियां लई असीं अरदास करने आ ते मेरे गुरु साहिब कहिंदे ने करखा यतन के जिन्हां दसंदड़िया दुरमत वंजै, सही प्यारे मेल जिन्हां मिलिया तेरा नाम चितावे, जिन्हां दसंदड़िया दुरमत वंजै मित्र असाधड़े, सही ओ मित्र ने भावे सक्का भरा भी क्यों ना होवे, इनू नफरत दे शब्द ना समझो, जे मेरे गुरु तो तोड़दा ते की सांझ आउंदी, मैं कहना कखां दी कुली विच रहण वाला सिख मिल जाए भरा तो चंगा ही। सही प्यारे मेल जिन्हां मिलिया तेरा नाम चित आवे, जिन्हां दसंदड़िया दुरमत वंजै मित्र असाजड़े, सही हौ टुंडेंदी जग सभाया जन नानक विरले कई, सच्ची बैसक तिना संग। देखो सही प्यारे मेल, सच्ची बैसक तिना संग, जिन संग जपिया नाउ तिन संग संग ना कीचे। इथे दो शब्द ने संग, एक संग दे गगे थले औंकड़े, एक संग दे गगे नु सिहारी,
तीन संग संग ना कीची नानक जिन्ना अपना सवाओ जेड़े स्वार्थी ने उन्ना दी संगत ना करी किन्ना दी संगत करी साहब कहिंदे जिन्ना दे कोल बैठिया साई चेते आवे जिन्ना दे कोल बैठिया गुरु नानक चेते आवे ते आपां भी यतन करिए मालक दे चरणा विच इक बेनती करिए सतगुरु के आ साडे अंदर बिरती बना असी कह सकीए आए मिल गुर सिख आए मिल तू मेरे गुरु के प्यारे किते असी कह सकीए भावना नाल भिज के जो दिसै गुर सिखड़ा तिस निव निव लागो पाए जियो आखा बिरथा जी की गुर सज्जन दे मिलाए जियो सही प्यारे मेल गुर सज्जन दे मिलाए जियो सोई दस उपदेशड़ा मेरा मन अंत न कहूं जाए जियो ए मन तैकू देवसा मैं मार्ग देओ बताए जियो खौ आया दूरों चल के सही प्यारे मेल खो आया दूरों चल के मैं तक्की तौशन नाए जियो मैं आसा रखी चित मैं मेरा सबो दुख गवाए जियो किते अंदर दी भावना बन जाए कि मेरे दाता जी दान महंडा तली खाक जे मिले ता मस्तक लाइए किते भावना बन जाए जिनके चोले रतड़े प्यारे कंत तिना के पास मेर करी मलाई खा तूर तिना की जे मिले जी कहो नानक की अरदास किते मेर कर दे जन के चरण वसा मेरा हियर है सही प्यारे मेल जन के चरण वसा मेरा हियर है संग पुनीता देही जन की तूर देहो कृपा निद नानक के सुख ही मेरे दाता मेर कर गुरसिखी भाणा मनिया गुर पूरा पार लंघाए सही प्यारे मेल गुरसिखा की कर धूड़ दे खम पापी पी गत पाहे तन गुरु ग्रंथ साहिब मेर करे अखीर ते मैं भावे मिनट पंज वध लै गया समाप्ति कर लगा देखो रब दे दर ते टुटिया होया दे नेड़े ना बैठियो कबीर साहब ने जिंदगी जीण दा एक ढंग दसिया है कहिंदे ने संत मिला है किच सुनिया कही है मिला है असंत मस्त कर रही है मिलदे ने बड़े भाई साहब जी एदे बारे की ख्याल एदे बारे की ख्याल है ते असल विच ओ भा पुछन वाले ने ते मन विच आउंदा नहीं मना एदे सामने खामोश हो जा एक चुप जिंदगी दे बहुत वड्डे दुखां तो बचा दिंदी मैनू एक बारी किसी बजुर्ग ने कहा सी कहिंदा पिंदरपाल सिंह विचर ने मैनू सही गल उहने कही कहिंदा जिथे तेनू तकदा पिया अंदर खिंडदा दो शब्द सिख लै एक चुप करना ते दूजा मैं नहीं जानदा नहीं कहण दे नाल तेरी जिम छुट जानी क्योंकि उन्हें तेनू छड़ना नहीं संत मिला पर बंदगी वाला मिले संत मिला की सुनिया कही है मिला असंत मस्त कर रही है बाबा बोलना क्या कही है जैसे राम नाम नव रव रही है संतन स्यों बोले उपकारी मूर्ख स्यों बोले चख मारी संतन स्यों बोले सही प्यारे मेल कह लगे बोलत बोलत बड़े बिकारा बिन बोले क्या करे बिचारा कहो कबीर छूछा घट बोले भरिया होए सो कबू ना डोले जेड़ा भरिया होए सही प्यारे मेल जिन्ना मिलिया तेरा नाम चित आवे कल नू अगे आपां शुरू करांगे नानक नाम चढ़दी कला तेरे भाणे सरबत दा भला यतन करांगा दो दिनां विच संकोचिया जाए ना होया ते हो सकदा तीन दिन भी लगन तन गुरु ग्रंथ साहिब मेर करे इनिया बेनतियां स्वीकार करनिया वाहे गुरु जी का खालसा वाहे गुरु जी की फतेह।